गुरु नानक पद पंकज बंदन पद पंकज बंदन सिमरो अंगद दुख निकंदन अमरदास हृदय नित त्यावो हृदय नित त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमति प्रकाशक श्री हर राय नमो कर जोरी नमो कर जोरी श्री हर कृष्ण मनाऊं बहोरी तेग बहादुर परम कृपाला सतगुर परम कृपाला श्री गुरु गोविंद सिंह विसाला तरों तरा पर पुन पुन सीसा वाहे गुरु पुन पुन सीसा बंदो बार बार जगदीसा जिस मह अमृत ज्ञान है माणक भगत वैराग श्री गुरु ग्रंथ साहिब उदद बंदो कर अनुराग कहाँ बुद्ध प्रभ तुच्छ हमारी वर्ण सकै महिमा जो तुम्हारी हम ना सकत कर सिफत तिहारी आप लिहो तुम कथा सुधारी एक अंकारा सतगुरु तेह प्रसाद सच होए वाहे गुरु जी की फतेह है विघ्न विनाशन सोए एक अंकारा सतगुरु तेह प्रसाद सच होए वाहे गुरु जी की फतेह है विघ्न विनाशन सोए
सतनाम श्री वाहिगुरु साहिब जीओ दोहरा राओ पकर बाहरू लेओ हवेली लई खुलवाए किचक सिंह गुर संग फड़े किचक संग किचक सिंह गुर संग बड़े दोए साहिब जादे रलवाए राओ पकड़ बारों लेओ हवेली लई खुलवाए किचक सिंह गुर संग बड़े दोए साहिब जादे रलवाए
वाहिगुरु जी का खालसा वाहिगुरु जी की फतेह धन सतगुरु गुरु ग्रंथ साहिब महाराज दी हजूरी अंदर जुड़ बैठे गुरु स्वरूप गुरु खालसा जी सतगुरु दी निघी गोद दा आप सब संगता आनंद माण रहे हो आओ संध्या वेले इतिहास दी लड़ी वार कथा दे अंदर सतगुरु ने जुड़न वास्ते ए समा बख्शिया इस समय नू सफला बनाइए बेनती है धन गुरु गोबिंद सिंह महाराज नू हाजर नाजर जानदे हुए दोवें हथ जोड़ के साहिबां नूं सीस चुका के प्रेम सहित उचारण करो सतनाम श्री वाहे गुरु साहिब जी सतनाम श्री वाहे गुरु साहिब जी
दोहरा राव पकर बारों लेओ हवेली लई खुलवाए
बीते दिनी सरवण किता के कलगियां वाले सतगुरु गुरु गोबिंद सिंह जी चमकौर दी गड़ी दे अंदर पहुंचदे ने जो चमकौर दी गड़ी दा मालक है राव चौधरी ਖਾਲਸਾ ਜੀ ਉਸ ਨੂੰ ਬੁਲਾ ਕਰਕੇ ਹਵੇਲੀ ਦਾ ਬੂਹਾ ਖੁਲਵਾਇਆ ਤੇ ਸੱਚੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਵੇਲੀ ਦੇ ਅੰਦਰ ਪ੍ਰਵੇਸ਼ ਕਰਦੇ ਨੇ।
ਕਿਛਕ ਸਿੰਘ ਗੁਰ ਸੰਗ ਬੜੇ ਦੋਏ ਸਾਹਿਬ ਜਾਦੇ ਰਲਵਾਏ।
ਸੱਚੇ ਪਾਤਸ਼ਾਹ ਜੀ ਦੇ ਨਾਲ ਮੁੱਠੀ ਭਰ 40 ਸਿੰਘ ਤੇ 2 ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਅੰਦਰ ਪ੍ਰਵੇਸ਼ ਕਰਦੇ ਨੇ।
ਜੋ ਪਈ ਤੋ ਮਲੇਰੀਅਨ ਆਨ ਘੇਰਾ ਪਾਇਓ।
ਜਿਸ ਵਕਤ ਪਾਤਸ਼ਾਹ ਜੀ ਗੜੀ ਦੇ ਅੰਦਰ ਪਹੁੰਚੇ ਕਹਿੰਦੇ ਠੀਕ ਉਸੇ ਸਮੇਂ ਮਲੇਰ ਕੋਟਲੇ ਦੀ ਫੌਜ ਨੇ ਆ ਕਰਕੇ ਸਭ ਤੋਂ ਪਹਿਲਾਂ ਇਸ ਚਮਕੌਰ ਦੀ ਗੜੀ ਨੂੰ ਆ ਕੇ ਘੇਰਾ ਪਾਇਆ।
ਨਹਿ ਦੇਣਾ ਕਿਛੇ ਉਸ ਮਧ ਬਾਇ ਥਾਇਓ।
ਤੇ ਖਾਲਸਾ ਜੀ ਅੰਦਰ ਤੇ ਚਮਕੌਰ ਦੀ ਗੜੀ ਦੇ ਅੰਦਰ ਪਹਿਲਾਂ ਹੀ ਕੋਈ ਦਾਣਾ ਨਹੀਂ ਸੀ, ਭਾਵ ਛਕਣ ਵਾਸਤੇ ਪ੍ਰਸ਼ਾਦਾ ਭੋਜਨ ਅੰਦਰ ਨਹੀਂ ਹੈ। ਤੇ ਜਦੋਂ ਮਲੇਰ ਕੋਟਲੇ ਦੀ ਫੌਜ ਨੇ ਆ ਕਰਕੇ ਚਮਕੌਰ ਦੀ ਗੜੀ ਨੂੰ ਬੰਦ ਕਰ ਦਿੱਤਾ, ਰਸਤੇ ਬੰਦ ਕਰ ਦਿੱਤੇ, ਆਵਾਜਾਈ ਬੰਦ ਕਰ ਦਿੱਤੀ ਤੇ ਉਹਨਾਂ ਨੇ ਖਾਲਸਾ ਜੀ ਅੰਨ ਪਾਣੀ ਵੀ ਅੰਦਰ ਜਾਣਾ ਬੰਦ ਕਰ ਦਿੱਤਾ।
ਨਾਹੇ ਹੁਤੀ ਕੁਛ ਜੁਗਤ ਲੜਾਈ।
ਤੇ ਹੁਣ ਜਦੋਂ ਚਮਕੌਰ ਦੀ ਗੜੀ ਦੇ ਅੰਦਰ ਹਜੇ ਪਹੁੰਚੇ ਨੇ, ਵੇਖੋ ਕੁਝ ਕੇ ਸਿੰਘ ਉਹ 6-7 ਮਹੀਨਿਆਂ ਤੋਂ ਭੁੱਖਾਂ ਕੱਟ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਕਰਦੇ ਕਰਦੇ ਆਏ ਨੇ। ਪੈਰਾਂ ਵਿੱਚ ਉਹਨਾਂ ਦੇ ਜੋੜਾ ਕੋਈ ਨਹੀਂ, ਪੈਰਾਂ ਵਿੱਚ ਜ਼ਖਮ ਹੋਏ ਨੇ ਤੇ ਖੂਨ ਲਗਾਤਾਰ ਪੈਰਾਂ ਦੇ ਵਿੱਚੋਂ ਵਗ ਰਿਹਾ। ਤੇ ਜਿਹੜੇ ਹੱਥ ਨੇ ਉਧਰੋਂ ਸਰਦੀ ਦਾ ਮੌਸਮ ਹੈ, ਉਹਨਾਂ ਹੱਥਾਂ ਦੇ ਨਾਲ ਮੁੱਠੇ ਪਕੜੇ ਨੇ ਤੇਗਾਂ ਦੇ। ਤੇ ਖਾਲਸਾ ਜੀ ਦਰਿਆ ਦਾ ਠੰਡਾ ਪਾਣੀ ਵੀ ਉਹਨਾਂ ਹੱਥਾਂ ਨੂੰ ਛੂਹਿਆ ਜਿਨ੍ਹਾਂ ਹੱਥਾਂ ਤੇ ਜ਼ਖਮ ਹੋਏ ਨੇ। ਕੜਾਕੇ ਦੀ ਸਰਦੀ ਦੇ ਵਿੱਚ ਪੈਰਾਂ ਵਿੱਚ ਜ਼ਖਮ ਨੇ, ਹੱਥਾਂ ਵਿੱਚ ਜ਼ਖਮ ਨੇ, ਸਾਰੇ ਸਰੀਰ ਦੇ ਉੱਤੇ ਤੁਰਕ ਸੁਲਤਨਤ ਦੀ ਜਿਹੜੀ ਫੌਜ ਹੈ, ਮੁਗਲ ਹਕੂਮਤ ਦੀ ਫੌਜ ਦੇ ਕਿਰਪਾਨਾਂ ਦੇ ਫੱਟ ਲੱਗੇ ਹੋਏ ਨੇ, ਸਰੀਰ ਵੀ ਜ਼ਖਮੀ ਨੇ। ਤੇ ਹਜੇ ਆ ਕਰਕੇ ਲੜਾਈ ਦੀ ਰਣਨੀਤੀ ਨਹੀਂ ਬਣਾਈ, ਕੋਈ ਜੁਗਤੀ ਨਹੀਂ ਬਣਾਈ, ਪਰ ਫੌਜ ਨੇ ਆ ਕਰਕੇ ਘੇਰਾ ਪਾ ਦਿੱਤਾ। ਜਦੋਂ ਹਜੇ ਸਿੰਘਾਂ ਨੇ ਕੋਈ ਮੋਰਚਾ ਬੰਦੀ ਵੀ ਨਹੀਂ ਕੀਤੀ।
ਫੌਜ ਸਭੀ ਕੰਧ ਪਿਲਚੀ ਆਈ,
ਕਿਉਂਕਿ ਖਾਲਸਾ ਜੀ ਜਿਹੜੀ ਚਮਕੌਰ ਦੀ ਗੜੀ ਉਹ ਕੱਚੀ ਗੜੀ ਹੈ, ਉਹਦੀਆਂ ਕੰਧਾਂ ਨੂੰ ਆ ਕਰਕੇ ਫੌਜ ਨੇ ਘੇਰਾ ਪਾ ਲਿਆ, ਜਿੱਥੇ ਮੋਰਚਾ ਬੰਦੀ ਸਹੀ ਤਰੀਕੇ ਨਾਲ ਨਹੀਂ ਹੋ ਸਕਦੀ।
ਅੱਗਿਓਂ ਖਾਲਸੇ ਸ਼ਸਤਰ ਚਲਾਏ,
ਪਰ ਵੇਖੋ ਹੌਸਲੇ ਬੁਲੰਦ ਨੇ, ਸਰੀਰ ਭਾਵੇਂ ਫੱਟੜ ਨੇ, ਜ਼ਖਮੀ ਨੇ, ਜਦੋਂ ਆ ਕੇ ਮਲੇਰ ਕੋਟਲੇ ਦੀ ਫੌਜ ਨੇ ਘੇਰਾ ਪਾਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਨੇ ਉਦੋਂ ਸ਼ਸਤਰ ਚਲਾਉਣੇ ਸ਼ੁਰੂ ਕੀਤੇ।
ਉਤੇ ਬਚਤ ਥੇ ਜੋ ਉਨ ਪਾਏ।
ਹੁਣ ਵੇਖੋ ਸ਼ਸਤਰ ਹਥਿਆਰ ਵੀ ਕੋਈ ਬਹੁਤੇ ਨਹੀਂ, ਕੇਵਲ ਆ ਕਿਰਪਾਨਾਂ ਹੀ ਨੇ, ਕਿਉਂਕਿ ਜਿਹੜੀਆਂ ਗੋਲੀਆਂ ਸਨ, ਬੰਦੂਕਾਂ ਸਨ, ਬਰੂਦ ਸੀ, ਉਹ ਤੇ ਪਾਣੀ ਨਾਲ ਗਿੱਲੇ ਹੋ ਗਏ ਸੀ। ਪਰ ਵੇਖੋ ਐਸਾ ਵਿਪਤਾ ਭਰਿਆ ਸਮਾਂ ਕਿ ਸ਼ਸਤਰ ਵੀ ਬਹੁਤੇ ਨਹੀਂ, ਪਰ ਕਿੰਨੀ ਕੇ ਚੜ੍ਹਦੀ ਕਲਾ ਖਾਲਸੇ ਦੀ ਹੋਵੇਗੀ, ਗੁਰੂ ਗੋਬਿੰਦ ਸਿੰਘ ਦੇ ਉੱਤੇ ਕਿੰਨਾ ਕੇ ਭਰੋਸਾ ਹੋਵੇਗਾ ਕਿ ਸਾਹਮਣਿਓ ਵੈਰੀ ਤੋਪਾਂ ਲੈ ਕੇ ਆ ਰਿਹਾ ਤੇ ਉਹਨਾਂ ਤੋਪਾਂ ਦਾ ਮੁਕਾਬਲਾ ਗੁਰੂ ਕਾ ਖਾਲਸਾ ਗਾਤਰੇ ਪਾਈ ਤੇਗਾਂ ਦੇ ਨਾਲ, ਕਿਰਪਾਨਾਂ ਦੇ ਨਾਲ ਕਰ ਰਿਹਾ ਹੈ।
ਮਾਰ ਪਠਾਨ ਤਬ ਦਏ ਹਟਾਏ।
ਹੁਣ ਜਦੋਂ ਪਠਾਨ ਚਮਕੌਰ ਦੀ ਗੜੀ ਦੇ ਅੰਦਰ ਵੜਨਾ ਚਾਹੁੰਦੇ, ਗੁਰੂ ਕਾ ਖਾਲਸਾ ਉਹਨਾਂ ਦਾ ਉੱਥੇ ਹੀ ਸੋਧਾ ਲਾਉਂਦਾ ਹੈ। ਕਹਿੰਦੇ ਜਦੋਂ ਮਲੇਰ ਕੋਟਲੇ ਦੀ ਫੌਜ ਉਹਦਾ ਗੁਰੂ ਕੇ ਖਾਲਸੇ ਨੇ ਸੋਧਾ ਲਾਇਆ ਤੇ ਆਪਣੇ ਆਪ ਵਿੱਚ ਮੰਨਿਆ ਪਰਮੰਨਿਆ ਜਰਨੈਲ ਨਾ ਰਖਾਂ, ਇਹ ਵੀ ਖਾਲਸਾ ਜੀ ਚਮਕੌਰ ਦੀ ਗੜੀ ਵੱਲ ਵੱਧ ਕੇ ਆਇਆ, ਕਿਉਂਕਿ ਉੱਥੇ ਭਾਰਤ ਦੇ ਮੁਗਲ ਹਕੂਮਤ ਦੇ ਉਹ ਜਰਨੈਲ ਗਏ ਜਿਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਕੋਈ ਹਰਾ ਨਹੀਂ ਸਕਦਾ। ਜ਼ਬਰਦਸਤ ਖਾਂ ਗਿਆ, ਦਿਲਾਵਰ ਖਾਂ ਗਿਆ, ਹੁਸੈਨ ਖਾਂ ਗਿਆ, ਖਾਲਸਾ ਜੀ ਉਸ ਧਰਤੀ ਦੇ ਉੱਤੇ ਘੁਮੰਡ ਚੰਦ ਗਿਆ, ਉਸ ਧਰਤੀ ਦੇ ਉੱਤੇ ਨਾਲਾਗੜ੍ਹ ਦੀ ਰਿਆਸਤ ਗਈ, ਸਰਸਾ ਦੀ ਰਿਆਸਤ ਗਈ, ਬੁੱਢਲਾਡੇ ਦੀ ਰਿਆਸਤ ਗਈ, ਫਤਿਹਾਬਾਦ ਦੀ ਰਿਆਸਤ ਗਈ। ਐਸੇ ਐਸੇ ਮੰਨੇ ਪਰਮੰਨੇ ਜਰਨੈਲਾਂ ਨੇ ਜਾ ਕਰਕੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ, ਪਰ ਗੁਰੂ ਕਾ ਖਾਲਸਾ ਫਿਰ ਵੀ ਟਾਕਰਾ ਕਰਦਾ ਹੈ। ਤੇ ਹੁਣ ਨਾਹਰ ਖਾਂ ਆਪਣੀ 10,000 ਫੌਜ ਦੀ ਟੁਕੜੀ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾਉਂਦਾ ਹੈ। ਬੜੇ ਹੰਕਾਰ ਦੇ ਵਿੱਚ ਪੁੱਛਦਾ ਕਿ ਕਿੱਥੇ ਹੈ ਗੁਰੂ ਗੋਬਿੰਦ ਸਿੰਘ, ਮੈਨੂੰ ਖਬਰ ਦਓ, ਮੈਂ ਜਾਂਦਿਆਂ ਹੀ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਵਾਂਗਾ।
ਓਏ ਉਸੇ ਬਤਾਵੋ ਪਹੁੰਚੋ ਤਹੀਂ।
ਕਹਿੰਦਾ ਮੈਨੂੰ ਇੱਕ ਵਾਰ ਖਬਰ ਦੱਸੋ ਕਿ ਕਿਸ ਚਮਕੌਰ ਦੀ ਗੜੀ ਦੇ ਅੰਦਰ ਕਿਸ ਕੋਨੇ ਤੇ ਗੁਰੂ ਗੋਬਿੰਦ ਸਿੰਘ ਬੈਠੇ ਨੇ। ਮੈਂ ਜਾਂਦਿਆਂ ਹੀ ਜਾ ਕਰਕੇ ਗ੍ਰਿਫਤਾਰ ਕਰਕੇ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਕਰਾਂਗਾ। ਇਸ ਤਰ੍ਹਾਂ ਹੰਕਾਰ ਦੀ ਬੋਲੀ ਬੋਲਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਤੇ ਚੜ ਕੇ ਜਾ ਰਿਹਾ ਹੈ। ਕਹਿੰਦੇ ਉਧਰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਕੱਚੀ ਗੜੀ ਦੇ ਉੱਤੋਂ ਵੇਖਦੇ ਆ ਕਿ ਨਾਹਰ ਖਾਂ 10,000 ਦੀ ਫੌਜ ਦੇ ਨਾਲ ਚੜ ਕੇ ਆ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀਰ ਰਸ ਦੇ ਵਿੱਚ ਆ ਕਰਕੇ ਨਾਹਰ ਖਾਂ ਨੂੰ ਲਲਕਾਰ ਕੇ ਕਹਿਣ ਲੱਗੇ,
ਉਹ ਤਕੜੋ ਤੀਰ ਤੈਂ ਵਾਲੇ ਆਇਓ।
ਮਹਾਰਾਜ ਨੇ ਵੀਰ ਰਸ ਵਿੱਚ ਕਿਹਾ, ਨਾਹਰ ਖਾਂ ਕਿਉਂ ਹੰਕਾਰ ਦੀਆਂ ਬੋਲੀਆਂ ਬੋਲਦਾ ਹੈ? ਲੈ ਤਕੜਾ ਹੋ, ਆ ਗੁਰੂ ਗੋਬਿੰਦ ਸਿੰਘ ਦੇ ਪੱਥੇ ਦੇ ਵਿੱਚੋਂ ਮੈਂ ਇੱਕ ਤੀਰ ਤੇਰੇ ਵੱਲ ਭੇਜ ਰਿਹਾ, ਐਵੇਂ ਬੋਲੀ ਨਾ ਜਾ, ਤਗੜਾ ਹੋ ਕਰਕੇ ਮੇਰੇ ਤੀਰ ਦਾ ਮੁਕਾਬਲਾ ਕਰ।
ਲੱਗਿਓ ਛਾਤੀ ਤੋੜ ਲੰਘਿਓ ਸੰਜੋਏ।
ਕਹਿੰਦੇ ਬੜੇ ਮਾਣ ਨਾਲ ਆਇਆ, ਸਾਰੇ ਸਰੀਰ ਨੂੰ ਲੋਹੇ ਦੇ ਨਾਲ ਸੰਜੋਇਆ ਸੀ, ਸੰਜੋ ਪਾਈ ਹੋਈ ਸੀ ਖਾਲਸਾ ਜੀ। ਧੰਨ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀਆਂ ਗੱਲਾਂ ਕਰਦਾ ਹੈ। ਕਲਗੀਆਂ ਵਾਲੇ ਨੇ ਇੱਕ ਤੀਰ ਪੱਥੇ ਦੇ ਵਿੱਚੋਂ ਕੱਢ ਕੇ ਨਾਹਰ ਖਾਂ ਵੱਲ ਘੱਲਿਆ। ਕਹਿੰਦੇ ਸੱਚੇ ਪਾਤਸ਼ਾਹ ਨੇ ਇੰਨੀ ਕਿ ਤਾਕਤ ਦੇ ਨਾਲ ਤੀਰ ਤੰਦੇ ਦੇ ਨਾਲ ਖਿੱਚ ਕੇ ਛੱਡਿਆ ਕਿ ਨਾਹਰ ਖਾਂ ਦੀ ਛਾਤੀ ਪਾੜ ਦਾ ਤੀਰ ਪਾਰ ਲੰਘ ਗਿਆ। ਕਹਿੰਦੇ ਅਟਕਿਆ ਨਹੀਂ ਸਰੀਰ ਦੇ ਵਿੱਚ, ਇੰਨੇ ਜ਼ੋਰ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਛੱਡਿਆ ਕਿ ਉਹਦੀ ਲੋਹੇ ਦੀ ਪਾਈ ਹੋਈ ਸੰਜੋ ਧੰਨ ਗੁਰੂ ਗੋਬਿੰਦ ਸਿੰਘ ਦਾ ਤੀਰ ਇਸ ਤਰ੍ਹਾਂ ਪਾੜ ਦਾ ਪਾਰ ਹੋ ਗਿਆ। ਤੇ ਕਹਿੰਦੇ ਜਿਵੇਂ ਕੋਈ ਨਸ਼ਾ ਖਾ ਕਰਕੇ ਅਮਲੀ ਝੂਮ ਕੇ ਧਰਤੀ ਤੇ ਡਿੱਗਦਾ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਨੇ ਤੀਰ ਨੇ ਛਾਤੀ ਵਿੰਨ ਦਿੱਤੀ ਖਾਲਸਾ ਜੀ ਨਾਹਰ ਖਾਂ ਦੀ, ਕਹਿੰਦੇ ਝੂਮ ਕੇ ਘੁੰਮ ਕੇ ਧਰਤੀ ਦੇ ਉੱਤੇ ਜਾ ਡਿੱਗਿਆ।
ਲੈ ਲੋਥ ਨੱਠੇ ਉਸੇ ਸਥੋਏ।
ਤੇ ਜਿਹੜੀ 10,000 ਫੌਜ ਨਾਹਰ ਖਾਂ ਦੇ ਨਾਲ ਗੱਲਾਂ ਕਰਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨ ਦੀ, ਉਹ ਕਹਿੰਦੇ ਆਪਣੇ ਜਰਨੈਲ ਨਾਹਰ ਖਾਂ ਦੀ ਲਾਸ਼ ਨੂੰ ਚੁੱਕਣ ਲੱਗੇ।
ਦੋਹਰਾ ਆਏ ਜੋ ਨਾਹਰ ਸਾਥ ਥੇ ਸੋ ਬਹੁ ਦੀਨੇ ਮਾਰ।
ਜਿੰਨੇ ਵੀ ਨਾਹਰ ਖਾਂ ਨਾਲ ਚੜ ਕੇ ਆਏ ਧੰਨ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਨੇ ਕੱਲੇ ਕੱਲੇ ਨੂੰ ਛਲਣੀ ਕਰ ਦਿੱਤਾ, ਕੱਲੇ ਕੱਲੇ ਨੂੰ ਹਾਰ ਦੀ ਧੂੜ ਚਟਾ ਦਿੱਤੀ।
ਕਿਛ ਸਤਿਗੁਰ ਕੁਛ ਖਾਲਸੇ ਕਰ ਸਾਹਿਬ ਜਾ ਦਨਵਾਰ।
ਕੁਝ ਧੰਨ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਮਾਰੇ, ਕੁਝ ਗੁਰੂ ਕੇ ਲਾਲਾਂ ਨੇ, ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਉਹਨਾਂ ਨੇ ਆਪਣੇ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਨਾਹਰ ਖਾਂ ਦੀ 10,000 ਫੌਜ ਦਾ ਟਾਕਰਾ ਕੀਤਾ।
ਖਬਰ ਉਸ ਭਈ ਬਰਾਦਰ।
ਹੁਣ ਕਹਿੰਦੇ ਜਦੋਂ ਨਾਹਰ ਖਾਂ ਵੀ ਮਾਰਿਆ ਗਿਆ ਚਮਕੌਰ ਦੇ ਜੰਗ ਦੇ ਅੰਦਰ, ਉਹਦੇ ਭਰਾ ਬਰਾਦਰ ਤੋਂ ਭਾਵ ਭਰਾ ਨੂੰ ਪਤਾ ਲੱਗਾ, ਉਹਦਾ ਭਰਾ ਸੀ ਖਵਾਜਾ ਖਿਜਰ। ਕਹਿੰਦੇ ਖਵਾਜਾ ਖਿਜਰ ਤੱਕ ਉਹਦੇ ਭਰਾ ਦੀ ਮੌਤ ਦੀ ਖਬਰ ਚਲੀ ਗਈ।
ਖਵਾਜ ਖਿਜਰ ਵੱਡ ਕਹਾਤ ਬਹਾਦਰ।
ਕਹਿੰਦੇ ਆਪਣੇ ਆਪ ਦੇ ਵਿੱਚ ਇਹ ਵੀ ਬੜਾ ਬਹਾਦਰ ਸੀ, ਮੰਨਿਆ ਪਰਮੰਨਿਆ ਜਰਨੈਲ ਸੀ, ਲੱਖਾਂ ਫੌਜਾਂ ਦਾ ਇਕੱਲਾ ਟਾਕਰਾ ਕਰਦਾ ਸੀ। ਖਵਾਜਾ ਖਿਜਰ ਨਾਮ ਦਾ ਜਰਨੈਲ ਹੁਣ ਸੱਚੇ ਪਾਤਸ਼ਾਹ ਜੀ ਵੱਲ ਵਧਿਆ।
ਸੋ ਆਇਓ ਜਿਮ ਮਸਤੋ ਪੀਲੋ।
ਕਹਿੰਦੇ ਜਿਵੇਂ ਇੱਕ ਮਸਤ ਹਾਥੀ ਫੌਜਾਂ ਲਤਾੜਦਾ ਵੱਧਦਾ ਹੈ, ਕਹਿੰਦੇ ਇੱਕ ਮਸਤ ਹਾਥੀ ਦੀ ਚਾਲ ਦੀ ਤਰ੍ਹਾਂ ਖਵਾਜਾ ਖਿਜਰ ਬੜੇ ਹੰਕਾਰ ਦੇ ਨਾਲ, ਗੁਮਾਨ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਨ ਵਾਸਤੇ ਗਿਆ।
ਲੋਤ ਭਈ ਪਿਕ ਮੁਕ ਭਿਓ ਪੀਲੋ।
ਪਰ ਕਹਿੰਦੇ ਜਦੋਂ ਗੜੀ ਦੇ ਸਾਹਮਣੇ ਆਪਣੇ ਭਰਾ ਨਾਹਰ ਖਾਂ ਦੀ ਲਾਸ਼ ਨੂੰ ਵੇਖਿਆ, ਕਹਿੰਦੇ ਰੰਗ ਉੱਡ ਗਏ ਚਿਹਰੇ ਦੇ, ਜਿਹੜੀਆਂ ਅੱਖਾਂ ਦੇ ਵਿੱਚ ਕਹਿੰਦਾ ਸੀ ਕਿ ਗੁੱਸਾ ਬੜਾ, ਕਹਿੰਦੇ ਉਹ ਗੁੱਸੇ ਦਾ ਰੰਗ ਉੱਡ ਗਿਆ, ਰੰਗ ਪੀਲਾ ਪੈ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵਧਣ ਦੀ ਹਿੰਮਤ ਨਾ ਹੋਈ।
ਅੱਗੇ ਸਤਿਗੁਰ ਸ਼ੇਰ ਦਿਖਾਇਓ।
ਤੇ ਉਧਰ ਚਮਕੌਰ ਦੀ ਗੜੀ ਦੇ ਵਿੱਚ ਬੱਬਰ ਸ਼ੇਰ ਦੀ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਢੀ ਸੁਲਤਾਨ ਕਲਗੀਧਰ ਪਾਤਸ਼ਾਹ ਗਰਜ ਮਾਰ ਰਹੇ ਨੇ।
ਓਏ ਸ਼ਰਮਿੰਦੇ ਸੀਸ ਕੰਧ ਲੁਕਾਇਓ।
ਮਹਾਰਾਜ ਕਹਿੰਦੇ ਖਵਾਜਾ ਖਿਜਰ ਤੇਰੇ ਭਰਾ ਨੇ ਮੇਰੇ ਤੀਰ ਦਾ ਸਵਾਦ ਚਖਿਆ, ਆ ਹੁਣ ਤੂੰ ਵੀ ਇੱਕ ਮੇਰੇ ਪੱਥੇ ਦੇ ਤੀਰ ਦਾ ਸਵਾਦ ਚੱਖ ਜਾ। ਪਰ ਕਹਿੰਦੇ ਸ਼ਰਮਿੰਦਾ ਹੋ ਗਿਆ, ਰੰਗ ਉੱਡ ਗਿਆ, ਧੰਨ ਗੁਰੂ ਗੋਬਿੰਦ ਸਿੰਘ ਦੇ ਪ੍ਰਤਾਪੀ ਚਿਹਰੇ ਨੂੰ ਵੇਖ ਕੇ ਡਰ ਗਿਆ ਤੇ ਖਾਲਸਾ ਜੀ ਕੰਧ ਦੇ ਓਲੇ ਹੋ ਕੇ ਲੁਕ ਗਿਆ।
ਸਤਿਗੁਰੂ ਉਸੇ ਬਹੁਤ ਲਲਕਾਰਾ,
ਤੇ ਉਧਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਲਕਾਰਦੇ ਨੇ ਕਿ ਸੂਰਮਿਆਂ ਦਾ ਕੰਮ ਲੁਕਣਾ ਨਹੀਂ ਹੁੰਦਾ, ਸੂਰਮਿਆਂ ਦਾ ਕੰਮ ਹੁੰਦਾ ਜੰਗ ਦੇ ਮੈਦਾਨ ਦੇ ਅੰਦਰ ਆਪਣੀ ਛਾਤੀ ਦੇ ਉੱਤੇ ਤੀਰ ਖਾਣੇ।
ਆਓ ਹਮੇ ਤੁਮ ਕਰੇ ਦੋਹੇ ਬਾਰਾ,
ਖਵਾਜਾ ਖਿਜਰ ਇਸ ਦੀਵਾਰ ਦਾ ਇਸ ਕੰਧ ਦਾ ਓਟ ਆਸਰਾ ਛੱਡ, ਜੰਗ ਦੇ ਮੈਦਾਨ ਵਿੱਚ ਆ ਆਮਣੇ ਸਾਹਮਣੇ ਹੋਈਏ, ਦੋ ਦੋ ਵਾਰ ਕਰਕੇ ਵੇਖੀਏ ਤੇ ਜਿਸ ਤਰ੍ਹਾਂ ਤੇਰਾ ਭਰਾ ਮੇਰੇ ਤੀਰ ਦਾ ਸਵਾਦ ਲੈ ਕੇ ਗਿਆ, ਇੱਕ ਤੀਰ ਮੈਂ ਤੈਨੂੰ ਵੀ ਬਖਸ਼ਿਸ਼ ਵਜੋਂ ਦਵਾਂਗਾ।
ਉਸੇ ਹਵਾ 'ਚ ਤੋਂ ਉੱਡ ਗਏ।
ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਲਲਕਾਰ ਮਾਰੀ, ਕਹਿੰਦੇ ਖਾਲਸਾ ਜੀ ਸਾਹ ਉੱਡ ਗਏ, ਰੰਗ ਉੱਡ ਗਿਆ, ਖਵਾਜਾ ਖਿਜਰ ਅੱਗੇ ਨਾ ਹੋਇਆ।
ਉਹਨੇ ਤੀਰ ਸਤਿਗੁਰ ਲਖ ਲਏ
ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦੀ ਜੋ ਤਾਕਤ ਹੈ, ਖਵਾਜਾ ਖਿਜਰ ਪਹਿਚਾਣ ਗਿਆ ਕਿ ਇਹ ਸੰਸਾਰਕ ਤੀਰ ਨਹੀਂ, ਇਹ ਰੱਬ ਦੀ ਕਰੋਪੀ ਵਾਲੇ ਉਹ ਦਰਗਾਹੀ ਤੀਰ ਨੇ। ਇਹਨਾਂ ਦੇ ਸਾਹਮਣੇ ਅਰਬਾਂ ਦੀ ਗਿਣਤੀ ਵਿੱਚ ਵੀ ਫੌਜ ਆ ਜਾਵੇ, ਕਲਗੀਆਂ ਵਾਲੇ ਦਾ ਇੱਕ ਤੀਰ ਵੀ ਅਰਬਾਂ ਦੀ ਫੌਜ ਨੂੰ ਖਤਮ ਕਰ ਸਕਦਾ।
ਆਪ ਰੇ ਉਹ ਵਹਿ ਬਹਿ ਕੰਦੇ ਓਟ,
ਕਹਿੰਦੇ ਖਵਾਜਾ ਖਿਜਰ ਖੁਦ ਤੇ ਖਾਲਸਾ ਜੀ ਕੰਧ ਦੀ ਓਟ ਲੈ ਕੇ ਬੈਠ ਗਿਆ, ਗੜੀ ਦੀ ਓਟ ਲੈ ਕਰਕੇ ਲੁਕ ਕੇ ਬਹਿ ਗਿਆ। ਆਪਣੀ ਫੌਜਾਂ ਨੂੰ ਕਹਿੰਦਾ ਕਿ ਤੁਸੀਂ ਅੱਗੇ ਹੋ ਕੇ ਹਮਲਾ ਕਰੋ, ਮੇਰਾ ਤੁਹਾਨੂੰ ਆਦੇਸ਼ ਹੈ, ਗੁਰੂ ਗੋਬਿੰਦ ਸਿੰਘ ਤੇ ਵਾਰ ਕਰੋ। ਕਹਿੰਦੇ ਖੁਦ ਤੇ ਲੁਕ ਰਿਹਾ ਡਰ ਦੇ ਨਾਲ ਤੇ ਦੂਸਰਿਆਂ ਦੇ ਪੁੱਤਰਾਂ ਨੂੰ ਅੱਗੇ ਕਰ
ਰਿਹਾ।
ਤੇ ਇੰਨੇ ਨੂੰ ਸਰਹੰਦ ਦਾ ਸੂਬੇ ਸਰਹੰਦ ਵਜ਼ੀਰ ਖਾਂ ਉਹ ਵੀ ਆਪਣੀ ਫੌਜ ਲੈ ਕਰਕੇ ਚਮਕੌਰ ਦੀ ਗੜੀ ਨੂੰ ਘੇਰਾ ਪਾਉਣ ਵਾਸਤੇ ਪਹੁੰਚ ਗਿਆ।
ਜੰਗ ਮਚਾਇਓ
ਤੇ ਉਹਨੇ ਵੀ ਆ ਕਰਕੇ ਭਿਆਨਕ ਜੰਗ ਮਚਾ ਦਿੱਤਾ।
ਪਾਛੇ ਪੜੇ ਪਹਾੜੀ ਆਏ
ਤੇ ਉਧਰੋਂ ਬਾਈ ਧਾਰ ਦੇ ਰਾਜੇ ਖਾਲਸਾ ਜੀ ਉਹ ਵੀ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕਰਕੇ ਪਹੁੰਚ ਗਏ।
ਉਹਨੇ ਵੀ ਬਹੁਤ ਜ਼ੋਰ ਚ ਲਗਾਏ,
ਉਹਨਾਂ ਨੇ ਵੀ ਆ ਕੇ ਬੜਾ ਜ਼ੋਰ ਲਾਇਆ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਈਏ।
ਦੋਰਾ ਸਭੇ ਲਾਏ ਬਲ ਥੱਕ ਰਹੇ, ਟੂਟੀ ਸੋ ਜਾਗਾ ਨਾ ਹੈ।
ਪਰ ਕਹਿੰਦੇ ਸਾਰਿਆਂ ਦੀਆਂ ਤਾਕਤਾਂ ਵਿਅਰਥ ਹੋ ਗਈਆਂ, ਕਿਉਂਕਿ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਕਿਤੇ ਮਾਮੂਲੀ ਬਾਤ ਨਹੀਂ, ਇਹ ਖੁਦ ਖੁਦਾ ਦਾ ਰੂਪ ਹੈ। ਜੇ ਕਲਗੀਆਂ ਵਾਲੇ ਇੱਕ ਤੀਰ ਵੀ ਚਲਾ ਦੇਣ ਸਾਰੀ ਫੌਜ ਮਲੀਆ ਮੇਟ ਹੋ ਸਕਦੀ ਹੈ, ਪਰ ਇਹ ਸਤਿਗੁਰੂ ਨੇ ਰੱਬ ਦੇ ਭਾਣੇ ਵਿੱਚ ਰਹਿਣਾ ਸਿਖਾਇਆ ਖਾਲਸਾ ਜੀ, ਇਹ ਕਲਗੀਆਂ ਵਾਲੇ ਪਾਤਸ਼ਾਹ ਨੂੰ ਘੇਰਾ ਪਾ ਨਹੀਂ ਸਕਦੇ ਜੇ ਪਾਤਸ਼ਾਹ ਦੀ ਮੌਜ ਨਾ ਹੋਵੇ। ਜੇ ਸੱਚੇ ਪਾਤਸ਼ਾਹ ਚਾਹੁਣ ਇੱਕ ਤੀਰ ਦੇ ਨਾਲ ਸਾਰੀ ਫੌਜ ਮਲੀਆ ਮੇਟ ਕਰ ਸਕਦੇ ਨੇ, ਕਿਉਂਕਿ ਮੈਂ ਆਪ ਜੀ ਨੂੰ ਇੱਕ ਝਲਕ ਮਾਤਰ ਬੇਨਤੀ ਕਰਾਂ ਕਿ ਸਕੇਤ ਮੰਡੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਕੇਤ ਮੰਡੀ ਗਏ ਉਸ ਅਸਥਾਨ ਤੇ ਰਾਜੇ ਨੇ ਵਰ ਮੰਗਿਆ ਮੇਰਾ ਰਾਜ ਸਲਾਮਤ ਰਵੇ, ਤੇ ਜਿਸ ਤਰ੍ਹਾਂ ਪਹਿਲਾਂ ਵੀ ਬੇਨਤੀ ਕੀਤੀ ਮਹਾਰਾਜ ਨੇ ਮਿੱਟੀ ਦਾ ਭਾਂਡਾ ਹਾਂਡੀ ਵਿੱਚ ਸੱਟਿਆ, ਤੀਰ ਮਾਰਿਆ, ਉਹਦੇ ਵਿੱਚ ਛੇਕ ਹੋ ਗਏ, ਪਰ ਫਿਰ ਵੀ ਭਾਂਡਾ ਪਾਣੀ ਵਿੱਚ ਨਹੀਂ ਡੁੱਬਿਆ। ਤੇ ਸੱਚੇ ਪਾਤਸ਼ਾਹ ਨੇ ਕਿਹਾ, ਰਾਜਨ ਜੈਸੇ ਬਚੀ ਹੈ ਤੇਰੀ ਹਾਂਡੀ ਵੈਸੇ ਬਚੇਗੀ ਤੇਰੀ ਮਾਂਡੀ, ਤੇਰੀ ਮੰਡੀ ਇਸ ਧਰਤੀ ਨੂੰ ਕੋਈ ਮੁਕਾ ਨਹੀਂ ਸਕੇਗਾ, ਲੁੱਟ ਨਹੀਂ ਸਕੇਗਾ। ਉੱਥੇ ਖਾਲਸਾ ਜੀ ਮਹਾਰਾਜ ਦੀਆਂ ਨਿਸ਼ਾਨੀਆਂ, ਉਸ ਅਸਥਾਨ ਤੋਂ ਅੱਗੇ ਜਾ ਕਰਕੇ ਇੱਕ ਅਸਥਾਨ ਹੈ ਗੁਰਦੁਆਰਾ ਰਵਾਲਸਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਅਸਥਾਨ ਤੇ ਗਏ, ਇਹ ਪਹਾੜੀ ਤੇ ਹੈ ਗੁਰਦੁਆਰਾ। ਕਹਿੰਦੇ ਇੱਥੇ ਇੱਕ ਰਿਸ਼ੀ ਸੀ, ਉਹ ਰਿਸ਼ੀ ਜਪ ਤਪ ਕਰਕੇ ਤਾਕਤਾਂ ਦਾ ਮਾਲਕ ਹੋ ਗਿਆ, ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਗਿਆ ਤੇ ਆਮ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ, ਸਾਧੂਆਂ ਸੰਤਾਂ ਨੂੰ ਪਰੇਸ਼ਾਨ ਕਰਦਾ ਸੀ। ਉਹ ਇੱਛਾਧਾਰੀ ਨਾਗ ਬਣ ਚੁੱਕਿਆ ਸੀ, ਕਿਸੇ ਦਾ ਵੀ ਰੂਪ ਲੈ ਕਰਕੇ ਉਹਨੂੰ ਪਰੇਸ਼ਾਨ ਕਰਨ ਲੱਗ ਗਿਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਗਏ ਮਹਾਰਾਜ ਨੇ ਹਜੇ ਤੀਰ ਤੰਦੀ ਤੇ ਚਾੜਿਆ, ਕਹਿੰਦੇ ਆਲੇ ਦੁਆਲੇ ਦੀਆਂ ਜਿੰਨੀਆਂ ਪਹਾੜੀਆਂ ਸੀ ਉਹ ਸਾਰੀਆਂ ਪਹਾੜੀਆਂ ਕੰਬਣ ਲੱਗ ਪਈਆਂ। ਜਦੋਂ ਪਹਾੜੀਆਂ ਕੰਬਣ ਲੱਗ ਪਈਆਂ ਹਲਚਲ ਹੋਈ ਤੇ ਉਹ ਰਿਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਆ ਕੇ ਢਹਿ ਗਿਆ। ਕਹਿਣ ਲੱਗਾ, ਪਾਤਸ਼ਾਹ ਮੇਰੇ ਤੋਂ ਭੁੱਲ ਹੋਈ ਹੈ, ਮੈਂ ਮਾਮਲੀ ਸੰਤ ਸਮਝਿਆ, ਪਰ ਤੁਸੀਂ ਖੁਦਾ ਦਾ ਰੂਪ ਮੇਰੀ ਭੁੱਲ ਬਖਸ਼ ਦਿਓ। ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਕੋਲ 96 ਕਰੋੜ ਭੁਜੰਗਾਂ ਦੀ ਫੌਜ ਤਿਆਰ ਹੈ। 96 ਕਰੋੜ ਭੁਜੰਗ ਤੋਂ ਭਾਵ ਸੱਪ। ਕਹਿੰਦਾ, ਮੇਰੇ ਕੋਲ 96 ਕਰੋੜ ਸੱਪ ਤਿਆਰ ਨੇ, ਜੇ ਕਹੋ ਤੇ ਮੈਂ ਤੁਹਾਡੀ ਸੇਵਾ ਵਿੱਚ ਲਾ ਦਿਆਂਗਾ, ਜੰਗ ਵਿੱਚ ਵਰਤ ਲਿਓ। ਕਲਗੀਆਂ ਵਾਲੇ ਕਹਿਣ ਲੱਗੇ ਕਿ ਰਿਸ਼ੀਆ, ਹਜੇ ਤੂੰ ਵੀ ਸੰਜਮ ਵਿੱਚ ਆ ਤੇ ਆਪਣੀਆਂ ਫੌਜਾਂ ਨੂੰ ਵੀ ਸੰਜਮ ਵਿੱਚ ਰੱਖ, ਜਦੋਂ ਸਾਨੂੰ ਲੋੜ ਹੋਵੇਗੀ, ਲੋੜ ਪੈਣ ਤੇ ਤੇਰੀ ਇਸ 96 ਕਰੋੜ ਭੁਜੰਗਾਂ ਦੀ ਫੌਜ ਨੂੰ ਜ਼ਰੂਰ ਵਰਤਾਂਗੇ। ਤੇ ਮਹਾਰਾਜ ਨੇ ਉੱਥੇ ਫਿਰ ਕਲਯੁੱਗ ਦੀਆਂ ਨਿਸ਼ਾਨੀਆਂ ਦੱਸੀਆਂ ਕਿ ਜਦੋਂ ਕਲਯੁੱਗ ਸ਼ਿਖਰ ਤੇ ਪਹੁੰਚ ਜਾਵੇਗਾ, ਉਦੋਂ ਅਸੀਂ ਤੇਰੀ ਇਸ 96 ਕਰੋੜ ਭੁਜੰਗ ਫੌਜ ਤੋਂ ਕੰਮ ਜ਼ਰੂਰ ਲਵਾਂਗੇ, ਪਰ ਹਜੇ ਇਹਨਾਂ ਨੂੰ ਸੰਜਮ ਵਿੱਚ ਰੱਖ। ਤੇ ਉੱਥੇ ਇੱਕ ਸਰੋਵਰ ਹੈ 11,000 ਸਾਲ ਪੁਰਾਣਾ। ਮਹਾਰਾਜ ਨੇ ਕਿਹਾ, ਸਰੋਵਰ ਵਿੱਚ ਭੁਜੰਗ ਫੌਜ ਨੂੰ ਠਹਿਰਾਣਾ ਕਰ, ਖਾਲਸਾ ਜੀ ਉੱਥੇ ਸਥਾਨ ਬਣਿਆ। ਮਹਾਰਾਜ ਨੇ ਕਿਹਾ, ਇਸ ਧਰਤੀ ਨੂੰ ਸਦਾ ਰਵਾਲ ਸਰ ਸਾਹਿਬ ਦੇ ਨਾਮ ਤੋਂ ਪਛਾਣਿਆ ਜਾਵੇਗਾ, ਰਵਾਲ ਰਿਸ਼ੀ ਦਾ ਨਾਮ ਤੇ ਸਰ ਸਰੋਵਰ ਤੋਂ। ਤੇ ਅੱਜ ਵੀ ਜਦੋਂ ਉਸ ਸਥਾਨ ਤੇ ਜਾਈਏ ਤੇ ਸਰੋਵਰ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਸਾ ਜੀ ਸੱਪ ਐਂ ਤੁਰੇ ਫਿਰਦੇ ਨੇ, ਕੋਲੋਂ ਦੀ ਸੱਪ ਲੰਘ ਜਾਂਦੇ ਨੇ ਪਰ ਕਿਸੇ ਨੂੰ ਕੁਝ ਕਹਿੰਦੇ ਨਹੀਂ, ਉੱਥੇ ਅੱਜ ਵੀ ਸੱਪ ਆਮ ਹੀ ਨਜ਼ਰ ਆਉਂਦੇ ਨੇ। ਤੇ ਉੱਥੋਂ ਦੇ ਗ੍ਰੰਥੀ ਸਿੰਘਾਂ ਨੇ ਦੱਸਿਆ ਕਿ ਭਾਈ ਸਾਹਿਬ ਜੀ, ਇਸ ਇਲਾਕੇ ਵਿੱਚ ਅੱਜ ਤੱਕ ਕੋਈ ਵੀ ਬੰਦਾ ਸੱਪ ਦੇ ਲੜਨ ਨਾਲ ਨਹੀਂ ਮਰਿਆ, ਪਰ ਸੱਪ ਸਭ ਤੋਂ ਵੱਧ ਗਿਣਤੀ ਵਿੱਚ ਇੱਥੇ ਨੇ, ਕਿਉਂਕਿ ਸਤਿਗੁਰਾਂ ਦੇ ਬਚਨ ਨੇ ਕਿ ਸਮਾਂ ਪੈਣ ਤੇ ਇਸੇ 96 ਕਰੋੜ ਭੁਜੰਗ ਫੌਜ ਤੋਂ ਕੰਮ ਲਵਾਂਗੇ। ਸੋ ਕਲਗੀਆਂ ਵਾਲੇ ਪਾਤਸ਼ਾਹ ਤੇ ਅਸੀਂ ਤਾਕਤ ਦੇ ਮਾਲਕ ਨੇ, ਧਰਤੀ ਦਾ ਤਖਤਾ ਪਲਟਾ ਸਕਦੇ ਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਰੱਬ ਦੇ ਭਾਣੇ ਵਿੱਚ ਨੇ ਤੇ ਫੌਜਾਂ ਚੜ ਕੇ ਵੀ ਜਾ ਰਹੀਆਂ, ਪਰ ਗੁਰੂ ਕਾ ਖਾਲਸਾ ਆਪਣੇ ਜ਼ਖਮੀ ਹੱਥਾਂ ਦੇ ਨਾਲ ਫਿਰ ਵੀ ਉਹਨਾਂ ਫੌਜਾਂ ਦਾ ਟਾਕਰਾ ਕਰਦਾ ਹੈ।
ਡੇਰੇ ਕੀਨੇ ਗਿਰਦ ਤਿੰਨ ਮਨੁੱਖ ਬਹੁ ਮਰਵਾਏ।
ਕਹਿੰਦੇ ਜਦੋਂ ਬਹੁਤ ਫੌਜ ਮਰ ਗਈ ਖਾਲਸਾ ਜੀ, ਤਾਂ ਉਸ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਦੂਰ ਜਾ ਕਰਕੇ ਡੇਰਾ ਕਰ ਲਿਆ। ਫੌਜਾਂ ਨੇ ਆਪਣੇ ਤੰਬੂ ਥੋੜੀ ਹੱਦ ਤੋਂ ਪਾਰ ਲਾ ਲਏ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਸੋਨਾ ਨੇ ਸੋਚਿਆ ਵੀ ਇੱਥੇ ਤੀਰ ਨਹੀਂ ਪਹੁੰਚਣਗੇ, ਤੀਰਾਂ ਦੀ ਰੇਂਜ ਤੋਂ ਬਾਹਰ, ਤੀਰਾਂ ਦੀ ਪਹੁੰਚ ਤੋਂ ਬਾਹਰ ਜਾ ਕਰਕੇ ਉਹਨਾਂ ਨੇ ਤੰਬੂ ਲਾਏ, ਉਹਨਾਂ ਤੰਬੂਆਂ ਵਿੱਚ ਡੇਰਾ ਕੀਤਾ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ, ਮੈਂ ਤੁਹਾਨੂੰ ਚਮਕੌਰ ਦੀ ਗੜੀ ਦੇ ਅੰਦਰ ਦਾ ਹਾਲ ਸੁਣਾਉਂਦਾ ਹਾਂ। ਕਹਿੰਦੇ ਅੰਦਰ ਐਸੇ ਹਾਲਾਤ ਨੇ, ਕੱਚੀਆਂ ਕੰਧਾਂ ਨੇ ਤੇ ਖਾਲਸਾ ਜੀ ਕੋਈ ਲੰਮੇ ਪੈਣ ਵਾਸਤੇ, ਵਿਸ਼ਰਾਮ ਕਰਨ ਵਾਸਤੇ ਚਾਰ ਪਾਈ ਮੰਜਾ ਪਲੰਘ ਵੀ ਨਹੀਂ, ਅੰਦਰ ਅੰਨ ਵੀ ਨਹੀਂ, ਪ੍ਰਸ਼ਾਦਾ ਵੀ ਨਹੀਂ ਕਿ ਜਿਹੜੇ ਸਿੰਘ ਭੁੱਖਾਂ ਕੱਟ ਕੇ ਆਏ ਨੇ ਉਹ ਕੁਝ ਛੱਕ ਵੀ ਲੈਣ।
ਕੰਧ ਚਿਣੀ ਕਿਸੇ ਆਛੀ ਨਾ ਹੈ।
ਕਹਿੰਦੇ ਜਿਹੜੀਆਂ ਕੰਧਾਂ ਨੇ ਉਹ ਚਿਣੀਆਂ ਵੀ ਨਹੀਂ ਹੋਈਆਂ, ਕੋਈ ਬਹੁਤ ਮਜ਼ਬੂਤ ਕੰਧਾਂ ਨਹੀਂ ਕਿ ਮੋਰਚਾ ਬੰਦੀ ਹੋ ਸਕਦੀ ਹੈ।
ਉੱਤੇ ਨਾ ਮੋਰਚੇ ਰੱਖੇ ਮਾਹੇ।
ਪਕੜੇ ਪੱਕੇ ਮੋਰਚਾ ਬੰਦੀ ਨਹੀਂ ਸਨ ਕਰ ਸਕਦੇ ਕਿ ਮੋਰਚਾ ਬੰਦੀ ਕਰਕੇ ਵੈਰੀ ਦਲ ਦਾ ਟਾਕਰਾ ਕਰ ਸਕਣ।
ਜਿਨ ਸਿੱਧੇ ਕਰ ਸ਼ਸਤਰ ਚਲਾਏ।
ਕੇਵਲ ਤੇ ਕੇਵਲ ਆਮ ਸਿੱਧੇ ਕਰਕੇ ਸ਼ਸਤਰ ਚਲਾ ਸਕਦੇ ਨੇ ਕੰਧ ਦੇ ਉੱਤੇ ਖੜ ਕੇ, ਪਰ ਉਸ ਕੰਧਾਂ ਦੇ ਵਿੱਚੋਂ ਗੁਪਤ ਰੂਪ ਵਿੱਚ ਮੋਰਚਾ ਬੰਦੀ ਕਰਕੇ ਵੈਰੀ ਦਲ ਦੇ ਉੱਤੇ ਸ਼ਸਤਰ ਚਲਾਉਣੇ ਨਾਮੁਮਕਿਨ ਨੇ।
ਜਿਸੇ ਓਟ ਕਰ ਸੀਸ ਬਚਾਏ।
ਕੋਈ ਇਹੋ ਜਿਹੀਆਂ ਕੰਧਾਂ ਵੀ ਨਹੀਂ ਚਮਕੌਰ ਦੀ ਗੜੀ ਚ ਜਿਸ ਕੰਧ ਦਾ ਓਟ ਲੈ ਕਰਕੇ ਵੈਰੀ ਦੇ ਤੀਰਾਂ ਤੋਂ ਬਚਿਆ ਜਾਵੇ। ਇਹ ਅੰਦਰ ਦਾ ਹਾਲ ਹੈ ਕਿ ਜੇ ਵੈਰੀ ਹਮਲਾ ਕਰੇ ਤੇ ਅੰਦਰ ਬਚਣ ਵਾਸਤੇ ਕੋਈ ਉਪਾਅ ਨਹੀਂ।
ਨੈ ਲੱਭੇ ਤਿੰਨ ਪੁੰਨਣ ਕੋ ਦਾਣਾ।
ਕਹਿੰਦੇ ਉੱਥੇ ਪ੍ਰਸ਼ਾਦਾ ਤੇ ਬਹੁਤ ਦੂਰ ਦੀ ਗੱਲ ਹੈ, ਦਾਣੇ ਵੀ ਭੁੰਨਣ ਵਾਸਤੇ ਚਮਕੌਰ ਦੀ ਗੜੀ ਦੇ ਅੰਦਰ ਨਸੀਬ ਨਹੀਂ ਹੋਏ।
ਜੋ ਲੱਭੇ ਤਾਂ ਕਦ ਮਿਲੇ ਦਾ ਖਾਣਾ।
ਪਰ ਕਹਿੰਦੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਜੇ ਦਾਣੇ ਮਿਲ ਵੀ ਜਾਂਦੇ ਨਾ ਭੁੰਨਣ ਵਾਸਤੇ, ਉੱਥੇ ਸਮਾਂ ਹੀ ਨਹੀਂ ਸੀ ਕਿ ਸਿੰਘ ਦਾਣੇ ਭੁੰਨ ਕੇ ਵੀ ਛੱਕ ਲੈਂਦੇ, ਕਿਉਂਕਿ 10 ਲੱਖ ਦੀ ਫੌਜ ਨੇ ਘੇਰਾ ਪਾਇਆ ਖਾਲਸਾ ਜੀ ਤੇ ਪਿੱਛੋਂ ਵੀ ਭੁੱਖਾਂ ਕੱਟ ਕੇ ਆਏ ਤੇ ਹੁਣ ਫਿਰ ਭੁੱਖਾਂ ਕੱਟ ਕੇ ਫਿਰ ਵੀ ਸਿੱਖੀ ਸਿਦਕ ਨਿਭਾ ਰਹੇ ਨੇ।
ਦਾਰੂ ਸਿੱਕੋ ਗਏ ਮੁਕਾਈ।
ਤੇ ਜਿਹੜਾ ਕੋਈ ਬਰੂਦ ਸੀ ਜਾਂ ਗੋਲੀਆਂ ਸੀ ਬੰਦੂਕਾਂ ਸਨ, ਉਹਨਾਂ ਦੇ ਵਿੱਚ ਪੈਣ ਵਾਲਾ ਬਰੂਦ ਤੇ ਗੋਲੀਆਂ ਉਹ ਵੀ ਨਾਮ ਮਾਤਰ ਰਹਿ ਗਈਆਂ, ਮੁੱਕ ਗਈਆਂ।
ਰਹਿਓ ਨਾ ਤੀਰ ਤੁਨ ਤੁਨੀ ਕਰਨ ਮਾਹੀ।
ਤੇ ਰਸਤੇ ਵਿੱਚ ਵੀ ਲੜਦੇ ਆਏ, ਅਗਾਂਹ ਗੜੀ ਦੇ ਵਿੱਚ ਆਏ, ਉਦੋਂ ਵੀ ਲੜ ਰਹੇ ਨੇ। ਇਸ ਕਰਕੇ ਪੱਥਾਂ ਦੇ ਵਿੱਚੋਂ ਪੱਥਿਆਂ ਦੇ ਵਿੱਚੋਂ ਤੀਰ ਵੀ ਮੁੱਕਦੇ ਜਾ ਰਹੇ ਨੇ।
ਜ਼ਖਮੀ ਜੋਗ ਕਿਨ ਲੱਭੇ ਨਾ ਪਾਣੀ।
ਕਹਿੰਦੇ ਸਾਰੇ ਸਿੰਘ ਜ਼ਖਮੀ ਨੇ, ਪਰ ਉਹਨਾਂ ਜ਼ਖਮੀਆਂ ਸਿੰਘਾਂ ਨੂੰ ਖਾਲਸਾ ਜੀ ਪੀਣ ਵਾਸਤੇ ਪਾਣੀ ਵੀ ਨਹੀਂ ਮਿਲ ਰਿਹਾ। ਇਹੋ ਜਿਹਾ ਹਾਲ ਖਾਲਸੇ ਤੇ ਆਇਆ, ਪਰ ਵੇਖੋ ਸਰੀਰ ਦੇ ਵਿੱਚੋਂ ਲਹੂ ਵਗ ਰਿਹਾ ਬਾਰ ਬਾਰ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਨੇ, ਖਾਲਸਾ ਜੀ ਮੰਗੋ, ਕੀ ਮੰਗਦੇ ਹੋ? ਤੇ ਉਦੋਂ ਵੀ ਸਤਿਗੁਰੂ ਨੂੰ ਕਹਿੰਦੇ, ਸੱਚੇ ਪਾਤਸ਼ਾਹ ਜੇ ਤਰੁੱਠੇ ਹੋ ਤੇ ਕਿਰਪਾ ਕਰੋ, ਆਪਣੀ ਰਹਿਮਤ ਦੇ ਦਿਓ, ਆਪਣੀ ਬਖਸ਼ਿਸ਼ ਦੇ ਦਿਓ, ਸਿੱਖੀ ਦੇ ਦਿਓ। ਇਹ ਦਾਤ ਉਸ ਵਕਤ ਮੰਗਦੇ ਨੇ ਜ਼ਖਮੀ ਸਿੰਘ ਨੇ। ਸਰੀਰ ਦੇ ਕੱਲੇ ਕੱਲੇ ਅੰਗ ਚੋਂ ਲਹੂ ਵਗ ਰਿਹਾ, ਪਰ ਉਸ ਵਕਤ ਪਾਣੀ ਵੀ ਪੀਣ ਨੂੰ ਨਸੀਬ ਨਹੀਂ ਹੋਇਆ।
ਐਸੀ ਔਖੀ ਤਹਾ ਬਿਆਨੀ।
ਐਸਾ ਔਖਾ ਸਮਾਂ, ਵਿਪਤਾ ਭਰਿਆ ਸਮਾਂ ਉਸ ਵਕਤ ਗੁਰੂ ਕੇ ਸਿੰਘਾਂ ਨੇ ਆਪਣੇ ਪਿੰਡੇ ਤੇ ਹੰਡਾਇਆ।
ਸ਼ਸਤਰ ਚਲਾਵਤ ਬਾਹੇ ਥੱਕ ਗਈ।
ਕਹਿੰਦੇ ਸ਼ਸਤਰ ਚਲਾਉਂਦੇ ਚਲਾਉਂਦੇ ਬਾਹਾਂ ਥੱਕ ਗਈਆਂ। ਵੇਖੋ ਅਨੰਦਪੁਰ ਸਾਹਿਬ ਤੋਂ ਬਾਹਾਂ ਤਹਾਂ ਚੱਕ ਕੇ ਤੇਗਾਂ ਪਕੜ ਕਰਕੇ ਲੜਦੇ ਆਏ ਨੇ। ਸਰਸਾ ਦਰਿਆ ਪਾਰ ਕੀਤਾ, ਉਦੋਂ ਵੀ ਲੜਦਿਆਂ ਨੇ ਪਾਰ ਕੀਤਾ। ਰੋਪੜ ਹੁੰਦੇ ਹੋਏ, ਨਿਹੰਗ ਖਾਂ ਦੇ ਘਰ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ, ਲੜਦੇ ਪਹੁੰਚੇ ਚਮਕੌਰ ਦੀ ਗੜੀ ਵਿੱਚ ਆਏ, ਤਾਂ ਵੀ ਲੜ ਰਹੇ ਨੇ। ਪਰ ਫਿਰ ਵੀ ਇੱਕ ਸਕਿੰਟ ਦਾ ਵੀ ਖਾਲਸਾ ਜੀ ਸਮਾਂ ਨਹੀਂ ਮਿਲਿਆ ਗੁਰੂ ਕੇ ਸਿੰਘਾਂ ਨੂੰ ਕਿ ਆਪਣੀਆਂ ਬਾਹਾਂ ਨੂੰ ਥੋੜਾ ਆਰਾਮ ਦੇ ਦੇਣ। ਕਹਿੰਦੇ ਸ਼ਸਤਰ ਚਲਾਉਂਦੇ ਚਲਾਉਂਦੇ ਸਿੰਘਾਂ ਦੀਆਂ ਬਾਹਾਂ ਵੀ ਥੱਕ ਗਈਆਂ।
ਥੱਕੀ ਦੇ ਮਦ ਸ਼ਕਤ ਨਾ ਰਹੀ।
ਕਹਿੰਦੇ ਸਰੀਰ ਵੀ ਉਹਨਾਂ ਸਿੰਘਾਂ ਦੇ ਥਕਾਵਟ ਵਿੱਚ ਨੇ, ਕਿਉਂਕਿ ਸਰੀਰ ਦੇ ਅੰਦਰ ਕਈ ਮਹੀਨਿਆਂ ਤੋਂ ਅੰਨ ਨਹੀਂ ਗਿਆ, ਪ੍ਰਸ਼ਾਦਾ ਨਹੀਂ ਗਿਆ। ਬੰਦਾ ਦੋ ਦਿਨ ਪ੍ਰਸ਼ਾਦਾ ਨਾ ਛਕੇ ਤੇ ਕਿੰਨੀ ਕਮਜ਼ੋਰੀ ਸਰੀਰ ਵਿੱਚ ਆ ਜਾਂਦੀ ਹੈ। ਉੱਥੇ 6-7 ਮਹੀਨਿਆਂ ਤੋਂ ਪ੍ਰਸ਼ਾਦਾ ਨਹੀਂ ਛਕਿਆ, ਫਿਰ ਲੜ ਵੀ ਰਹੇ ਨੇ, ਸਰੀਰ ਜ਼ਖਮੀ ਵੀ ਹੈ। ਕਹਿੰਦੇ ਉਦੋਂ ਸਰੀਰ ਵਿੱਚ ਥਕਾਵਟ ਵੀ ਇੰਨੀ ਸੀ ਕਿ ਸਰੀਰ ਵਿੱਚ ਬਹੁਤ ਕਮਜ਼ੋਰੀ ਆ ਗਈ। ਪਰ ਕਹਿੰਦੇ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਕੀ ਭਰ ਦਿੱਤਾ ਕਿ ਜ਼ਖਮੀ ਹਾਲਤ ਵਿੱਚ ਹੋਣ ਤੋਂ ਬਾਅਦ ਵੀ ਗੁਰੂ ਕਾ ਖਾਲਸਾ ਹੱਠ ਨਹੀਂ ਛੱਡਦਾ, ਸਿੱਖੀ ਸਿਦਕ ਨਹੀਂ ਛੱਡਦਾ। ਉਦੋਂ ਵੀ ਗੁਰੂ ਕੇ ਸਿੰਘਾਂ ਦੇ ਹੌਸਲੇ ਬੁਲੰਦ ਨੇ। ਕਹਿੰਦੇ ਨੇ ਜਿਹਦਾ ਜਿੱਧਰ ਨੂੰ ਜ਼ੋਰ ਚੱਲਦਾ ਹੈ, ਚਮਕੌਰ ਦੀ ਗੜੀ ਦੇ ਅੰਦਰ ਸਾਰੇ ਆਪੋ ਆਪਣੀਆਂ ਦਿਸ਼ਾਵਾਂ ਨੂੰ ਪਕੜ ਕਰਕੇ ਮੋਰਚਾ ਬੰਦੀ ਕਰਨ ਦੀ ਇੱਕ ਸ਼ੁਰੂਆਤ ਕਰਦੇ ਨੇ।
ਦੋਹਰਾ ਤੋ ਸਤਿਗੁਰੂ ਸਿੰਘਨ ਕਿਹੋ ਗਿਓ ਦਾਰੂ ਸਿੱਕੋ ਮੁਕਾਏ।
ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਕਹਿਣ ਲੱਗੇ, ਖਾਲਸਾ ਜੀ ਬਾਰੂਦ ਖਤਮ ਹੋ ਚੱਲਿਆ, ਗੋਲੀਆਂ ਖਤਮ ਹੋ ਚੱਲੀਆਂ ਨੇ।
ਹੜ ਤੇ ਗੋ ਗਿਰਦੇ ਫਿਰੋ ਹਵੇਲੀ ਕੇ ਧਾਏ।
ਇਸ ਕਰਕੇ ਹੁਣ ਮਿਆਨਾ ਦੇ ਵਿੱਚੋਂ ਕਿਰਪਾਨਾਂ ਕੱਢੋ, ਤੇਗਾਂ ਕੱਢੋ, ਤੇ ਤੇਗਾਂ ਉਤਾਂ ਅਸਮਾਨ ਵੱਲ ਕਰਕੇ ਸਾਰੇ ਚਮਕੌਰ ਦੀ ਗੜੀ ਦੀ ਪਰਿਕਰਮਾ ਕਰੋ। ਚਮਕੌਰ ਦੀ ਗੜੀ ਦੇ ਚਾਰੇ ਤਰਫ ਇੱਕ ਵਾਰ ਟਹਿਲ ਕੇ ਭਾਵ ਮੋਰਚਾ ਬੰਦੀ ਕਰੋ।
ਚੋਪਈ ਤੋ ਸਿੰਘਨ ਵੈਸੇ ਮਨ ਲਈ।
ਤੇ ਵੇਖੋ ਸਿੰਘਾਂ ਦਾ ਵੀ ਗੁਰੂ ਨਾਲ ਕਿਹੋ ਜਿਹਾ ਪਿਆਰ ਕਿ ਇੱਕ ਵਾਰ ਵੀ ਗੁਰੂ ਦੇ ਬਚਨ ਤੇ ਸ਼ੰਕਾ ਨਹੀਂ ਕੀਤਾ ਕਿ ਤੋਪਾਂ ਦੇ ਨਾਲ ਤੇਗਾਂ ਦਾ ਮੁਕਾਬਲਾ ਕਿਵੇਂ ਹੋਵੇਗਾ। ਜੇ ਗੁਰੂ ਨੇ ਕਿਹਾ ਤੀਰਾਂ ਨਾਲ ਤੋਪਾਂ ਦਾ ਮੁਕਾਬਲਾ ਕਰੋ ਤੇ ਤੀਰਾਂ ਨਾਲ ਕੀਤਾ, ਜੇ ਹੁਣ ਕਲਗੀਆਂ ਵਾਲੇ ਨੇ ਕਿਹਾ ਵੀ ਤੇਗਾਂ ਅਸਮਾਨ ਵੱਲ ਲਹਿਰਾ ਕੇ ਚਮਕੌਰ ਦੀ ਗੜੀ ਦੇ ਚਾਰੋ ਤਰਫ ਮੋਰਚਾ ਬੰਦੀ ਕਰੋ, ਘੇਰਾ ਬੰਦੀ ਕਰੋ, ਉਦੋਂ ਵੀ ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨਿਆ ਤੇ ਸਤਿਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਸਾਰੇ ਸਿੰਘ ਮਿਆਨਾ ਚੋਂ ਤੇਗਾਂ ਕੱਢ ਕੇ ਚਮਕੌਰ ਦੇ ਚਾਰੋ ਤਰਫ ਹੋ ਗਏ। ਦੋ ਦੋ ਸਿੰਘਾਂ ਨੇ ਜੋੜੀਆਂ ਬਣਾ ਲਈਆਂ, ਖਾਲਸਾ ਜੀ ਤੇ ਚਮਕੌਰ ਦੇ ਬੂਹੇ ਤੋਂ ਬਾਹਰ ਨੂੰ ਆਉਂਦੇ ਨੇ।
ਵੈ ਮਰ ਜਾਏ ਤੋ ਆਵੇ ਔਰ।
ਤੇ ਜਦੋਂ ਖਾਲਸਾ ਜੀ ਜੇ ਦੋ ਜੋੜੀਆਂ ਸਿੰਘਾਂ ਦੀਆਂ ਸ਼ਹੀਦ ਵੀ ਹੁੰਦੀਆਂ ਤੇ ਪਿਛਲਿਆਂ ਦੇ ਹੌਸਲੇ ਟੁੱਟਦੇ ਨਹੀਂ। ਕਹਿੰਦੇ ਐਸਾ ਚਾਹ ਹੈ ਮਰਨ ਦਾ ਕਿ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਕਹਿੰਦੇ ਕਲਗੀਆਂ ਵਾਲੇ ਦੇ ਪ੍ਰਤਾਪੀ ਮੁਖੜੇ ਨੂੰ ਵੇਖ ਕੇ ਉਹਨਾਂ ਦੇ ਅੰਦਰ ਸ਼ਹਾਦਤ ਦਾ ਐਸਾ ਚਾਹ ਹੁੰਦਾ ਕਿ ਜਦੋਂ ਦੋ ਸਿੰਘ ਸ਼ਹੀਦ ਹੁੰਦੇ ਤੇ ਦੋਵਾਂ ਦੀ ਸ਼ਹੀਦੀ ਤੋਂ ਬਾਅਦ ਸਾਰੇ ਸਿੰਘ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਕਿ ਪਹਿਲਾਂ ਮੈਂ ਸ਼ਹੀਦ ਹੋਵਾਂਗਾ, ਪਹਿਲਾਂ ਮੈਂ ਬਾਹਰ ਜਾ ਕੇ ਵੈਰੀ ਦਲ ਦਾ ਟਾਕਰਾ ਕਰਾਂਗਾ।
ਐਸੀ ਭਈ ਉਹਾ ਕੁਛ ਤੋਰ।
ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹੋ ਜਿਹਾ ਸਮਾਂ ਆ ਗਿਆ ਕਿ ਹੁਣ ਸਿੰਘਾਂ ਨੂੰ ਪਤਾ ਹੈ ਕਿ ਬਾਹਰ ਜਾ ਕੇ ਮੌਤ ਮਿਲੇਗੀ, ਤੀਰਾਂ ਨੇ ਛਾਤੀ ਵਿੰਨਣੀ ਹੈ। ਪਰ ਖਾਲਸਾ ਜੀ ਉਦੋਂ ਵੀ ਪਰਵਾਹ ਨਾ ਕੀਤੀ, ਅਗਾਂਹ ਹੋ ਕਰਕੇ ਗੁਰੂ ਕੇ ਖਾਲਸੇ ਅਤ ਹੀ ਰਣ ਮੈਂ ਤਬ ਜੂਝ ਮਰੋ। ਰਣ ਤੱਤੇ ਦੇ ਅੰਦਰ ਜਾ ਕੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪਾਉਂਦੇ ਨੇ।
ਨਿਕਸ ਨਿਕਸ ਸਿੰਘ ਬਹੁ ਮਰ ਗਏ।
ਜੋੜੀਦਾਰ ਸਿੰਘ ਨਿਕਲਦੇ ਰਹੇ, ਵੈਰੀ ਦਲ ਦਾ ਟਾਕਰਾ ਕਰਦੇ ਰਹੇ, ਸਵਾ ਸਵਾ ਲੱਖ ਦਾ ਟਾਕਰਾ ਕਰਕੇ ਗੁਰੂ ਕੇ ਖਾਲਸੇ ਆਪਣੇ ਤਨ ਕੁਰਬਾਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ਾਂ ਦੇ ਪਾਤਰ ਬਣਦੇ ਰਹੇ।
ਗੁਰਲਖੇ ਸਿੰਘ ਥੋੜੇ ਰਹੇ।
ਤੇ ਜਦੋਂ ਬਹੁਤਾਤ ਵਿੱਚ ਸਿੰਘ ਸ਼ਹੀਦੀਆਂ ਪਾ ਰਹੇ ਨੇ, ਕਿਉਂਕਿ 40 ਕੇ ਮੁੱਠੀ ਪਰ ਸਿੰਘ ਨੇ ਖਾਲਸਾ ਜੀ, ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਹੁਣ ਕਾਫੀ ਸ਼ਹੀਦੀਆਂ ਹੋਈਆਂ, ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ
ਕਹੀਂ ਸਤਿਗੁਰੇ ਅਬ ਬਾਹਰ ਨਾ ਜਾਵੋ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੜੀ ਦਾ ਬੂਹਾ ਬੰਦ ਕਰ ਦਿੱਤਾ।
ਫੜ ਤੇ ਗੋ ਟਿਗ ਕੰਧਨ ਖੜਾਵੋ।
ਮਹਾਰਾਜ ਨੇ ਕਿਹਾ ਖਾਲਸਾ ਜੀ ਹੁਣ ਤੇਗਾਂ ਹੱਥ ਵਿੱਚ ਪਕੜ ਕਰਕੇ ਕੰਧਾਂ ਦੇ ਉੱਤੇ ਖੜ ਜਾਓ।
ਤੋ ਤੁਰਕਨ ਗੱਲ ਲੀਨੀ ਜਾਨ।
ਤੇ ਜਦੋਂ ਚਮਕੌਰ ਦੀ ਗੜੀ ਦੇ ਅੰਦਰੋਂ ਸਿੰਘ ਬਾਹਰ ਜਾਣੇ ਬੰਦ ਹੋਏ, ਜਦੋਂ ਤੀਰਾਂ ਦੀਆਂ ਬੁਸ਼ਾਰਾਂ ਬੰਦ ਹੋਈਆਂ, ਤੇ ਮੁਗਲ ਹਕੂਮਤ ਨੇ ਤੁਰਕਾਂ ਨੇ ਵੀ ਇੱਕ ਗੱਲ ਜਾਣ ਲਈ,
ਉਹ ਦਾਰੂ ਸਿੱਕੋ ਮੱਧ ਮੁਕਾਨ।
ਮੁਗਲ ਹਕੂਮਤ ਨੇ ਸੋਚਿਆ ਕਿ ਸ਼ਾਇਦ ਹੁਣ ਬਾਰੂਦ ਖਤਮ ਹੋ ਚੁੱਕਿਆ ਹੈ, ਗੋਲੀਆਂ ਮੁੱਕ ਚੁੱਕੀਆਂ, ਤੀਰ ਖਤਮ ਹੋ ਚੁੱਕੇ ਨੇ।
ਕਰ ਹੱਲੇ ਵੈ ਸਭ ਹੀ ਧਾਏ।
ਤੇ ਉਹਨਾਂ ਨੇ ਮਤਾ ਪਕਾਲਿਆ ਕਿ ਇੱਕ ਵਾਰ ਹੱਲਾ ਬੋਲ ਕਰਕੇ ਚਮਕੌਰ ਦੀ ਗੜੀ ਦਾ ਬੂਹਾ ਭੰਨ ਦਿਓ, ਕਿਉਂਕਿ ਅੰਦਰ ਸਿੰਘ ਬਹੁਤ ਥੋੜੇ ਰਹਿ ਗਏ ਨੇ।
ਪਰੇ ਚ ਫਿਰ ਉਹ ਰੋਲ ਮਚਾਏ।
ਕਹਿੰਦੇ ਨੇ ਚਾਰੇ ਤਰਫ ਤੋਂ ਖਾਲਸਾ ਜੀ, ਮੁਗਲ ਸਲਤਨਤ ਦੀ ਫੌਜ, ਪਹਾੜੀ ਰਾਜਿਆਂ ਦੀ ਫੌਜ ਆਪੋ ਆਪਣੇ ਜਰਨੈਲਾਂ ਦੇ ਨਾਲ ਰੋਲਾ ਪਾਉਂਦੀ ਹੋਈ ਚਮਕੌਰ ਦੀ ਗੜੀ ਵੱਲ ਵੱਧ ਕੇ ਆ ਰਹੀ ਹੈ।
ਉਹ ਪਿਆਦੋ ਕੋ ਆਇਓ ਅਸਵਾਰ।
ਤੇ ਕੋਈ ਪੈਦਲ ਆ ਰਿਹਾ ਖਾਲਸਾ ਜੀ, ਕੋਈ ਘੋੜੇ ਤੇ ਅਸਵਾਰ ਹੋ ਕੇ ਆ ਰਿਹਾ ਹੈ, ਕਿਉਂਕਿ ਚਮਕੌਰ ਦੀ ਗੜੀ ਜ਼ਮੀਨੀ ਤੋਂ ਜ਼ਮੀਨੀ ਪੱਧਰੇ ਤੋਂ ਬਹੁਤ ਉੱਚੀ ਸੀ। ਭਾਵੇਂ ਕਿ ਅੱਜ ਸਾਡੇ ਬਹੁਤ ਸਿਆਣਿਆਂ ਨੇ ਉਸ ਚਮਕੌਰ ਦੀ ਗੜੀ ਦਾ ਨਕਸ਼ਾ ਵਿਗਾੜ ਦਿੱਤਾ, ਢਹਿ ਢੇਰੀ ਕਰ ਦਿੱਤਾ ਕਿ ਕਿਤੇ ਸਿੱਖ ਆਪਣੇ ਆਉਣ ਵਾਲੇ ਨੌਜਵਾਨ ਬੱਚਿਆਂ ਨੂੰ ਨਸਲਾਂ ਨੂੰ ਕਿਤੇ ਗੜੀ ਵਿਖਾ ਨਾ ਦੇਣ। ਨਾ ਚਮਕੌਰ ਦੀ ਇਹਨਾਂ ਨੇ ਗੜੀ ਸਾਂਭੀ, ਨਾ ਇੰਨਾ ਠੰਡਾ ਬੁਰਜ ਸਾਂਭਿਆ ਕਿ ਕਿਤੇ ਸਾਡੇ ਨੌਜਵਾਨ ਬੱਚੇ ਸਵਾਲ ਕਰਨ ਕਿ ਚਮਕੌਰ ਦੀ ਗੜੀ ਕਿੱਦਾਂ ਦੀ ਨਜ਼ਰ ਆਉਂਦੀ ਹੈ, ਠੰਡਾ ਬੁਰਜ ਕਿੱਦਾਂ ਦਾ ਨਜ਼ਰ ਆਉਂਦਾ, ਤੇ ਕਿਤੇ ਸਿੱਖ ਆਪਣੇ ਬੱਚਿਆਂ ਨੂੰ ਵਿਖਾ ਨਾ ਸਕਣ। ਇਹ ਇਹਨਾਂ ਦੀਆਂ ਸਿਆਣਪਾਂ ਨੇ। ਪਰ ਵੇਖੋ ਮਾੜੀ ਜੀ, ਜਾਗਣ ਦੀ ਲੋੜ ਹੈ ਕਿ ਆਪਣੇ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ ਸਾਂਭੀਏ ਜਿੰਨਾ ਹੋ ਸਕਦਾ ਹੈ, ਤਾਂ ਹੀ ਆਪਣੇ ਬੱਚਿਆਂ ਨੂੰ ਵਿਖਾ ਸਕਾਂਗੇ। ਆ ਜਿਨ੍ਹਾਂ ਦੇਸ਼ਾਂ ਵਿੱਚ ਆਪਾਂ ਬੈਠੇ ਹਾਂ ਖਾਲਸਾ ਜੀ, ਇੱਥੇ ਕਿੰਨੀਆਂ ਕਿੰਨੀਆਂ ਪੁਰਾਣੀਆਂ ਇਮਾਰਤਾਂ, ਇਹਨਾਂ ਨੇ 5-5 ਹਜ਼ਾਰ ਸਾਲ ਪੁਰਾਣਾ ਹੋਟਲ ਹੈ, ਇਹਨਾਂ ਨੇ ਹੋਟਲ ਵੀ ਸਾਂਭ ਕੇ ਰੱਖਿਆ 5 ਹਜ਼ਾਰ ਸਾਲ ਪੁਰਾਣਾ, ਤੇ ਸਾਡੇ ਸਿਆਣਿਆਂ ਨੇ ਨਾ ਚਮਕੌਰ ਦੀ ਗੜੀ ਸਾਂਭੀ ਤੇ ਨਾ ਠੰਡਾ ਬੁਰਜ ਸਾਂਭਿਆ। ਪਰ ਸਤਿਗੁਰੂ ਕਿਰਪਾ ਕਰਨ ਫਿਰ ਵੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਹੈ।
ਉਡੀ ਧੂੜ ਪਿਓ ਤੰਦੂਕਾਰ।
ਕਹਿੰਦੇ ਚਮਕੌਰ ਦੀ ਕੱਚੀ ਗੜੀ ਵੱਲ ਜਦੋਂ ਫੌਜਾਂ ਚੜ੍ਹ ਕੇ ਜਾਂਦੀਆਂ, ਕੋਈ ਘੋੜਿਆਂ ਤੇ ਸਵਾਰ ਹੈ, ਕੋਈ ਹਾਥੀਆਂ ਤੇ ਸਵਾਰ ਹੈ, ਕੋਈ ਪੈਦਲ ਭੱਜ ਕੇ ਜਾ ਰਿਹਾ, ਕਹਿੰਦੇ ਸਾਰੇ ਪਾਸੇ ਧੂੜ ਮੱਚ ਰਹੀ ਹੈ, ਸਾਰੇ ਪਾਸੇ ਮਿੱਟੀ ਉੱਡ ਰਹੀ ਹੈ। ਹੁਣ ਜਦੋਂ 10 ਲੱਖ ਫੌਜ ਨੇ ਘੇਰਾ ਪਾਇਆ ਹੋਵੇ, ਲੱਖਾਂ ਬੰਦੇ ਇੱਕ ਹੀ ਦਿਸ਼ਾ ਵੱਲ ਭੱਜਦੇ ਹੋਣ, ਲੱਖਾਂ ਘੋੜੇ ਭੱਜਦੇ ਹੋਣ, ਲੱਖਾਂ ਹਾਥੀ ਵੱਧ ਕੇ ਜਾ ਰਹੇ ਹੋਣ, ਤਾਂ ਉਸ ਵਕਤ ਸਾਰੇ ਪਾਸੇ ਮਿੱਟੀ ਹੀ ਮਿੱਟੀ ਉੱਡ ਰਹੀ ਹੈ।
ਹੁਣ ਧਰ ਪੌੜੀ ਹੱਥ ਕੰਦੀ ਪਾਏ।
ਤੇ ਕਹਿੰਦੇ ਹੁਣ ਜਦੋਂ ਧੂੜ ਉੱਡ ਰਹੀ ਹੈ ਸਾਰੇ ਪਾਸੇ, ਸਰਦੀ ਦਾ ਮੌਸਮ ਹੈ, ਧੁੰਦ ਵੀ ਛਾਈ ਹੋਈ ਹੈ, ਤੇ ਮੁਗਲ ਹਕੂਮਤ ਦੀ ਫੌਜ ਪੌੜੀਆਂ ਚਮਕੌਰ ਦੀ ਗੜੀ ਦੇ ਕੰਧ ਨਾਲ ਲਾ ਕਰਕੇ ਚਮਕੌਰ ਦੀ ਗੜੀ ਦੇ ਅੰਦਰ ਵੜਨ ਦੇ ਯਤਨ ਕਰਦੇ ਨੇ।
ਅੱਗੋਂ ਸਿੰਘਨ ਕੱਟ ਹੱਥ ਗਿਰਾਏ।
ਤੇ ਜਦੋਂ ਹੱਥਾਂ ਦੇ ਨਾਲ ਪੌੜੀਆਂ ਨੂੰ ਪਕੜ ਕੇ ਉਤਾਂਹ ਨੂੰ ਚੜ੍ਹਦੇ ਆ, ਕਹਿੰਦੇ ਉੱਤੇ ਗੁਰੂ ਕਾ ਖਾਲਸਾ ਤੇਗਾਂ पकड़ के बैठा होया हथां दे विच जदों हथ चमकौर दी गड़ी दी कंध नूं लौंदे खालसा हथ वड वड के गुट वड वड के पकड़ाई जांदा ते जमीन ते पटकाई जांदा है।
ओहरा चुफेरियो चढ़ हथ कतंग तिम तिम सिंह कटाहे।
कहंदे ने चारे तरफ तो मुगल हकूमत दी फौज अपने हथां नूं आसरा बना करके चमकौर दी कंधां नूं पकड़दी है, गड़ी दी कंधां नूं पकड़ करके अंदर आउणा चाहुंदी है, पर गुरु के खालसे नाल दी नाल हथ वढ के जमीना ते धरती ते पटकाई जांदे ने।
उनको दाव सो नै लगयो गिर गिर भूमे पाए।
ते जदों गुरु के खालसे इस तरह सोधा ला ला के धरती ते सट दे, कहंदे मुगल हकूमत दा ए दाव भी नहीं चलिया, ए नीति भी नहीं चली के चमकौर दी गड़ी दे अंदर प्रवेश कर जान।
चौपाई इक इक दोए दोए हुती सी गोली।
कहंदे ने जेड़ियां एक अद्धियां गोलियां बारूद बच गया सी गुरु के खालसे दे कोल।
पास टुके तब उन पर ठोली।
ते जदों मुगल हकूमत दी फौज चढ़ के आ रही सी, कहंदे जेड़ा माड़ा मोटा बारूद जेड़ियां थोड़ियां गोलियां बचियां सी ओ गुरु का खालसा उस फौज ते चला करके उस बारूद दी वरतों करके मुगल हकूमत दी फौज दा सोधा ला रहा है।
एक एक दोए दोए तीन दए घेर।
कहंदे एक एक करके दो दो करके गुरु के खालसे ने लखां दी फौज दा टाकरा कीता।
भए तुरक के तै बहु ढेर।
कहंदे ने तुरकां दी फौज ढेरी ला दित्ती गुरु के खालसे ने। एक पासे 40 सन एक पासे लखां दी गिनती विच सी, पर उन्हां 40 मुठ्ठी भर सिंघां ने उस चढ़ के आई हुई जुलमी फौज दे ढेर ला करके चमकौर दी गड़ी दी धरती खालसा जी उन्हां दे लाशां दे नाल भर दित्ती।
ऐसो रो रो जब उहां पियो।
कहंदे जदों इस तरां दा वरतारा चमकौर दी धरती दे अंदर वरत गया
साहिब जुझार सिंह मन मैठियो,
तां खालसा जी थे पावे लखारियां दी छापण वालियां दी गलती दे नाल जुझार सिंह लिखिया गया, पर असल दे विच इतिहास दे विच धन बाबा अजीत सिंह जी दा नाम आउंदा है कि जदों इस तरह सिंघां दीआं शहादतां हो रहीआं सिंघ वैरी दल दा टाकरा कर रहे आ उस वक्त धन बाबा जी साहिबजादा बाबा अजीत सिंह जी ने मन विच फैसला लिया।
अब जीवन को कुछ धर्म नाहीं।
हुण उन्हां ने यह फैसला लिया कि जे धर्म वास्ते गुरु के पंथ वास्ते अपना जीवन भी कुर्बान करना पै जावे, तन कुर्बान करना पै जावे ते पिछे नहीं हटना चाहिदा।
पुत्तर जीवे लड़ पिता मराही।
जे पुत्तर जिउंदा होवे ते पुत्तर दे सामने कोई प्यो ते हमला करदा होवे ते बहुती सियाणप नहीं हुंदी। धन बाबा अजीत सिंह जी जंग दे मैदान विच जूझण दा फैसला लैंदे ने।
अब मन्नो मोयो पित अर्जन जीवत।
ते उन्हां ने यह फैसला लिया जिस तरह कहंदे महाभारत दे अंदर खालसा जी अर्जन दे पुत्र अभिमन्यु ने फैसला लिया जदों ओदे ते चढ़ के आए ते अभिमन्यु जंग दे मैदान दे अंदर खालसा जी जूझण वास्ते गया।
मेघनाद मुयो रावण भी थीवत।
जिस तरह मेघनाद ओ रावण दा पुत्र ओ भी अपने पिता दी पत नूं वेख करके ही जंग दे मैदान विच जूझण वास्ते गया।
रीत यही शत्रन की कहे।
सो ए शत्रियां दी शस्त्र धारियां दी रीति है कि लुक के नहीं बहिंदे बल्कि जंग दे मैदान विच हो करके अपनी छाती डाह करके शहादतां पाउंदे ने।
प्राण पिता हम मोहरे दहे।
धन बाबा अजीत सिंह जी ने यह फैसला लै लिया कि हुण अपने गुरु पिता धन गुरु गोबिंद सिंह महाराज कलगीधर पातशाह दे प्रतापी मुखड़े दे सामने जा करके अपनी छाती दे विच वैरी दे तीर खावांगे।
फड़ते गो होए बाहर तायो।
धन गुरु गोबिंद सिंह महाराज दी आग्या लई कलगीधर पातशाह दे हुक्मां दे नाल हत्थां दे विच तेग पकड़ करके खालसा जी साहिबजादा बाबा अजीत सिंह जी चमकौर दी गड़ी तों बाहर जाण दा फैसला लैंदे ने।
अगे अड़ियो सो मार गिरायो।
धन बाबा अजीत सिंह जी घोड़े ते सवार हो करके इन्नी तेजी दे नाल चमकौर दी गड़ी तों बाहर नूं गए कि जदों मुगल हकूमत दी फौज साहिबजादा बाबा अजीत सिंह नूं रोकण दा यतन करदी है ते साहिबजादे ने इस तरह टाकरा कीता जिवें कहिंदे बिजली गड़कदी होवे, बिजली नूं कोई रोक नहीं सकदा। धन ਬਾਬਾ ਅਜੀਤ ਸਿੰਘ ਦੇ ਸਾਹਮਣੇ ਜਿਹੜਾ ਵੀ ਜਰਨੈਲ ਆਇਆ ਸਾਹਿਬਜ਼ਾਦਾ ਬਾਬੇ ਅਜੀਤ ਸਿੰਘ ਦੀ ਤੇਗ ਨੇ ਕੱਲੇ ਕੱਲੇ ਦਾ ਸੋਧਾ ਲਾ ਕਰਕੇ ਧਰਤੀ ਤੇ ਪਟਕਾ ਦਿੱਤਾ।
ਉਸ ਪਾਸੇ ਹੋਏ ਗਏ ਉਜਾੜਾ,
ਕਹਿੰਦੇ ਨੇ ਵੈਰੀ ਦਲ ਵੱਲ ਉਜਾੜਾ ਹੋ ਗਿਆ। ਬਾਬਾ ਅਜੀਤ ਸਿੰਘ ਦੀ ਤੇਗ ਨੇ ਐਸਾ ਸੋਧਾ ਲਾਇਆ ਵੈਰੀਆਂ ਦਾ, ਮੁਗਲ ਹਕੂਮਤ ਦੀ ਫੌਜ ਦਾ, ਕਿ ਉਸ ਪਾਸੇ ਤੁਰਕਾਂ ਵੱਲ ਮੁਗਲ ਹਕੂਮਤ ਵੱਲ ਉਜਾੜਾ ਹੀ ਛਾ ਗਿਆ। ਕਹਿੰਦੇ ਭਾਵੇਂ ਬਾਬਾ ਜੀ ਆਪਣੇ ਕੁਝ ਕੇ ਸਿੰਘਾਂ ਦੇ ਜਥੇ ਨਾਲ ਬਾਹਰ ਆਏ ਸੀ, ਪਰ ਕਹਿੰਦੇ ਮੁਗਲ ਹਕੂਮਤ ਦਾ ਜਦੋਂ ਇੰਨਾ ਭਾਰੀ ਨੁਕਸਾਨ ਕਰ ਦਿੱਤਾ, ਮੁਗਲ ਹਕੂਮਤ ਦੇ ਜਰਨੈਲ ਸੂਬੇ ਸਰਹੰਦ ਵਜ਼ੀਰ ਖਾਂ ਸੋਚਣ ਲੱਗਾ ਕਿ ਨੁਕਸਾਨ ਇਸ ਤਰ੍ਹਾਂ ਹੋਇਆ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖਾਲਸੇ ਪੰਥ ਨੇ ਸਾਰੇ ਦਲ ਨੇ ਧਾਵਾ ਬੋਲ ਦਿੱਤਾ ਹੋਵੇ। ਕੱਲੇ ਬਾਬਾ ਅਜੀਤ ਸਿੰਘ ਨੇ ਇੰਨਾ ਨੁਕਸਾਨ ਕਰ ਦਿੱਤਾ ਤੇ ਵੈਰੀਆਂ ਨੂੰ ਲੱਗਾ ਸ਼ਾਇਦ ਸਾਰਾ ਦਲ ਹੀ ਚੜ ਕੇ ਆ ਚੁੱਕਿਆ ਹੈ।
ਦੋਹਰਾ ਗਰਦ ਗੁਬਾਰੇ ਮੱਧ ਤੈ ਪਰ ਕੋ ਨਾ ਸੁਜੈ ਨਾ ਆਪ।
ਕਹਿੰਦੇ ਧੰਨ ਬਾਬਾ ਅਜੀਤ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਆਪਣੀ ਤੇਗ ਦੇ ਨਾਲ ਜਦੋਂ ਵੈਰੀਆਂ ਨੂੰ ਪਟਕਾਈ ਜਾ ਰਹੇ, ਸੋਧਾ ਲਾਈ ਜਾ ਰਹੇ ਨੇ। ਕਹਿੰਦੇ ਨੇ ਕੁਝ ਸਿੰਘ ਸੱਜੀ ਦਿਸ਼ਾ ਵੱਲ, ਕੁਝ ਕੇ ਸਿੰਘ ਖੱਬੀ ਦਿਸ਼ਾ ਵੱਲ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਿੱਧੀ ਦਿਸ਼ਾ ਵੱਲ ਚੀਰਦੇ ਜਾ ਰਹੇ। ਕਹਿੰਦੇ ਐਸਾ ਰੋਲਾ ਗੋਲਾ ਮਚ ਗਿਆ ਕਿ ਮੁਗਲ ਹਕੂਮਤ ਦੀ ਫੌਜ ਬਾਬਰੀ ਹੋ ਗਈ ਤੇ ਆਪਸ ਵਿੱਚ ਹੀ ਸਿਪਾਹੀ ਇੱਕ ਦੂਜੇ ਨੂੰ ਵੱਢਣ ਲੱਗ ਪਏ।
ਰੋਲੋ ਗੋਲੋ ਬਹੁ ਨ ਉਹਾਂ ਪਿਓ ਆਪਸ ਮਦ ਖਾਪ।
ਕਹਿੰਦੇ ਬਾਬਾ ਅਜੀਤ ਸਿੰਘ ਜੀ ਦੇ ਤੀਰਾਂ ਦੇ ਤੇਗ ਦੇ ਡਰ ਤੋਂ ਐਸਾ ਰੋਲਾ ਮਚ ਗਿਆ ਕਿ ਉਹ ਡਰ ਦੇ ਵਿੱਚ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਵੱਢਣ ਲੱਗ ਪਏ।
ਕਈ ਸੋ ਤੁਰਕਨ ਮਾਰਤੈ ਸ੍ਰੀ ਜੁਝਾਰ ਸਿੰਘ ਸ਼ਹੀਦੀ ਲੀਨ।
ਮੁਗਲ ਹਕੂਮਤ ਦਾ ਖਾਲਸਾ ਜੀ ਨਾਸ ਕਰਕੇ, ਮਲੀਆ ਮੇਟ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਉੱਥੇ ਸ਼ਹਾਦਤ ਪਾਈ। ਇਤਿਹਾਸ ਵਿੱਚ ਇੱਥੋਂ ਤੱਕ ਮਿਲਦਾ ਹੈ ਕਿ ਧੰਨ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਵਿੱਚ 300 ਤੋਂ ਵੱਧ ਫੱਟ ਲੱਗੇ ਹੋਏ ਸੀ ਜਿਸ ਵਕਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸ਼ਹਾਦਤ ਪਾਈ ਹੈ। ਤੇ ਆਪ ਸਭ ਭਲੀ ਭਾਂਤ ਜਾਣਦੇ ਹੋ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵਕਤ ਤੋਰਿਆ ਸੀ ਤੇ ਬਚਨ ਕੀਤੇ ਸੀ, ਜਦੋਂ ਤੇਰੀ ਛਾਤੀ ਵਿੱਚ ਤੀਰ ਵੱਜਣ ਤੇ ਇੱਕ ਵਾਰ ਮੇਰੇ ਮੁਖੜੇ ਵੱਲ ਵੇਖੀ। ਖਾਲਸਾ ਜੀ ਜਦੋਂ ਗੁਰੂ ਕੇ ਸਿੰਘ ਚਮਕੌਰ ਦੀ ਗੜੀ ਤੋਂ ਬਾਹਰ ਜਾ ਕੇ ਸ਼ਹੀਦੀਆਂ ਪਾਉਂਦੇ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਿਆਰੇ ਉਹ ਚਮਕੌਰ ਦੀ ਗੜੀ ਤੋਂ ਬੋਲੇ ਸੋ ਨਿਹਾਲ ਦਾ ਜਕਾਰਾ ਲਾਉਂਦੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਸ੍ਰੀ ਅਕਾਲ ਦਾ ਨਾਰਾ ਬੁਲੰਦ ਕਰਦੇ। ਜਦੋਂ ਸਿੰਘ ਸ਼ਹੀਦੀਆਂ ਪਾਉਂਦੇ ਸੀ, ਭਾਈ ਦਇਆ ਸਿੰਘ ਜੀ ਜਕਾਰਾ ਲਾਉਂਦੇ ਸੀ, ਕਲਗੀਆਂ ਵਾਲੇ ਜਵਾਬ ਦਿੰਦੇ ਸੀ। ਹੁਣ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਛਾਤੀ ਤੀਰਾਂ ਨਾਲ ਵਿੰਨੀ ਗਈ, ਆਪਣੇ ਸਾਹਿਬ ਦੇ ਮੁਖੜੇ ਵੱਲ ਵੇਖਿਆ, ਭਾਈ ਦਇਆ ਸਿੰਘ ਜੀ ਭੁੱਬਾ ਮਾਰ ਕੇ ਵਿਰਾਗ ਵਿੱਚ ਆ ਗਏ। ਜਕਾਰਾ ਨਹੀਂ ਗਜਾ ਹੋਇਆ, ਆਵਾਜ਼ ਰੁਕ ਗਈ, ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਦਇਆ ਸਿੰਘ ਜੀ ਵੱਲ ਵੇਖਦੇ ਹੋਏ ਗਰਜਵੀਂ ਆਵਾਜ਼ ਦੇ ਵਿੱਚ ਬੋਲੇ ਸੋ ਨਿਹਾਲ ਦਾ ਜਕਾਰਾ ਗਜਾਇਆ ਤੇ ਗੁਰੂ ਕੇ ਸਿੰਘਾਂ ਨੇ ਬੜੀ ਵਿਰਾਗਮਈ ਆਵਾਜ਼ ਦੇ ਵਿੱਚ ਸਤਿ ਸ੍ਰੀ ਅਕਾਲ ਦਾ ਨਾਰਾ ਬੁਲੰਦ ਕੀਤਾ। ਇਹ ਕੇਵਲ ਤੇ ਕੇਵਲ ਐਸਾ ਕੌਤਕ, ਐਸਾ ਚੋਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਵਰਤਾ ਸਕਦੇ ਕਿ ਜਦੋਂ ਸਿੰਘ ਸ਼ਹੀਦੀਆਂ ਪਾਉਣ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਕਾਰੇ ਦਾ ਜਵਾਬ ਦਿੰਦੇ, ਸਿੰਘ ਜਕਾਰਾ ਲਾਉਂਦੇ, ਅੱਜ ਗੁਰੂ ਕੇ ਲਖਤੇ ਜ਼ਿਗਰ ਨੇ ਸ਼ਹੀਦੀ ਪਾਈ ਤੇ ਖਾਲਸਾ ਜੀ ਜਕਾਰਾ ਵੀ ਸਤਿਗੁਰੂ ਨੇ ਆਪ ਹੀ ਗਜਾਇਆ।
ਤਿਮ ਮਗਰ ਜੋਰਾਵਰ ਸਿੰਘ ਜੀ
ਧੰਨ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਵੀ ਖਾਲਸਾ ਜੀ ਰਣ ਤੱਤੇ ਦੇ ਅੰਦਰ ਜਾ ਕਰਕੇ ਜੂਝਣ ਦਾ ਫੈਸਲਾ ਲਿਆ, ਪਰ ਭਾਈ ਦਇਆ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਵੇਲੇ ਵੀ ਮਨਾ ਕੀਤਾ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੇਲੇ ਵੀ ਇਹ ਵਿਚਾਰ ਰੱਖੀ ਕਿ ਰੋਕ ਲਿਆ ਜਾਵੇ, ਕਿਉਂਕਿ ਅੰਸ਼ ਵੰਸ਼ ਕਿੱਦਾਂ ਚੱਲੇਗੀ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ, ਦਇਆ ਸਿੰਘ ਜੀ ਇਹ ਚਾਰ ਤੋਂ ਉਦਣ ਹੀ ਲੱਖਾਂ ਦੀ ਗਿਣਤੀ ਵਿੱਚ ਹੋ ਗਏ ਸਨ ਜਿੱਦਣ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ ਸੀ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਇਹ ਨਾ ਸਮਝੋ ਕਿ ਜੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਇਹ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦੀ ਪਾ ਜਾਣਗੇ ਤੇ ਖਾਲਸਾ ਪੰਥ ਦੀ ਆਵਾਜ਼ ਖਤਮ ਹੋ ਜਾਵੇਗੀ। ਚੇਤੇ ਰੱਖਿਓ ਜਦੋਂ ਸਾਹਿਬਜ਼ਾਦਿਆਂ ਦੇ ਸਰੀਰ ਦਾ ਲਹੂ ਚਮਕੌਰ ਦੀ ਧਰਤੀ ਤੇ ਡੁੱਲੇਗਾ। ਇਹ ਖੂਨ ਸਾਹਿਬਜ਼ਾਦਿਆਂ ਦਾ ਹਵਾ ਬਣ ਕੇ ਸਾਰੇ ਵਿਸ਼ਵ ਵਿੱਚ ਫੈਲੇਗਾ ਤੇ ਜਿਹਨੂੰ ਵੀ ਮੇਰੇ ਸਾਹਿਬਜ਼ਾਦਿਆਂ ਦੇ ਖੂਨ ਦੀ ਹਵਾ ਛੂਹ ਜਾਵੇਗੀ ਉਹ ਹੱਥ ਵਿੱਚ ਤੇਗਾਂ ਪਕੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਖਾਲਸਾ ਸੱਜ ਜਾਵੇਗਾ। ਪਰ ਖਾਲਸੇ ਪੰਥ ਦੀ ਆਵਾਜ਼ ਕਦੇ ਮੁੱਕੇਗੀ ਨਹੀਂ, ਖਤਮ ਨਹੀਂ ਹੋਵੇਗੀ। ਤੇ ਖਾਲਸਾ ਜੀ, ਧੰਨ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਹੁਣ ਧੰਨ ਬਾਬਾ ਜੁਝਾਰ ਸਿੰਘ ਜੀ, ਉਹ ਰਣ ਤੱਤੇ ਦੇ ਅੰਦਰ ਜੂਝਣ ਵਾਸਤੇ ਤਿਆਰ ਹੋਏ।
ਜੋ ਪਈ ਦੇਖ ਭਾਈ ਦੁੱਖ ਸਿਹੋ ਨਾ ਗਇਓ।
ਆਪਣੇ ਵੱਡੇ ਭਰਾਤਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਪਾਉਂਦਿਆਂ ਵੇਖ ਵੈਰਾਗ ਵਿੱਚ ਆਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਜਾ ਕੇ ਬਚਨ ਕੀਤਾ ਕਿ ਰਣ ਤੱਤੇ ਦੇ ਅੰਦਰ ਜੂਝਣ ਦੀ ਹੁਣ ਇਜਾਜ਼ਤ ਦਿਓ।
ਹੜਕੰਡੇ ਸੋ ਮਗਰੇ ਧਿਓ।
ਤੇ ਧੰਨ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਦੇ ਨਾਲ ਹੱਥ ਵਿੱਚ ਖੰਡਾ ਪਕੜ ਕਰਕੇ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਚਮਕੌਰ ਦੀ ਗੜੀ ਤੋਂ ਬਾਹਰ ਨੂੰ ਨਿਕਲੇ।
ਜਾਏ ਭਾਈ ਜਿਮ ਸ਼ਸਤਰਨ ਕਰੈ।
ਜਿਸ ਤਰ੍ਹਾਂ ਧੰਨ ਬਾਬਾ ਅਜੀਤ ਸਿੰਘ ਦਾ ਘੋੜਾ ਬਿਜਲੀ ਦੀ ਵਾਂਗ ਲਿਸ਼ਕਦਾ ਵੈਰੀਆਂ ਨੂੰ ਚੀਰਦਾ ਗਿਆ, ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਵੀ ਇਸੇ ਤਰ੍ਹਾਂ ਵੈਰੀ ਦਲ ਦਾ ਸੋਧਾ ਲਾਉਂਦੇ ਹੋਏ ਖਾਲਸਾ ਜੀ ਦੁਸ਼ਮਣਾਂ ਨੂੰ ਵੱਢਦੇ ਟੁੱਕਦੇ ਵੈਰੀ ਦਲ ਦੇ ਨਾਲ ਜੂਝਦੇ ਹੋਏ ਚਮਕੌਰ ਦੇ ਮੈਦਾਨ ਦੇ ਅੰਦਰ ਆਪਣੇ ਤੇਗ ਦੇ ਜੌਹਰ ਵਿਖਾ ਰਹੇ ਨੇ।
ਮਾਰੇ ਉਸੇ ਜੋ ਆਗੇ ਅਰੇ।
ਜਿਹੜਾ ਵੀ ਜਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਸਾਹਮਣੇ ਆਇਆ, ਸਾਹਿਬਜ਼ਾਦੇ ਦੀ ਤੇਗ ਨੇ ਉਹਦੇ ਖਾਲਸਾ ਜੀ ਸਰੀਰ ਦੇ ਦੋ ਟੁਕੜੇ ਕਰ ਦਿੱਤੇ।
ਕਿਸੇ ਢਾਲ ਕਿਸ ਭਗਉਤੀ ਛੂਹੀ।
ਕਿਸੇ ਦੇ ਮੱਥੇ ਦੇ ਉੱਤੇ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਢਾਲ ਮਾਰੀ ਤੇ ਕਿਸੇ ਦੇ ਤੇਗ ਦੇ ਨਾਲ ਕਿਸੇ ਦੀ ਛਾਤੀ ਦੇ ਵਿੱਚ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਤੇਗ ਦੇ ਨਾਲ ਵਾਰ ਕੀਤਾ।
ਜਿਸੇ ਛੂਹੀ ਉਸੇ ਕੱਟ ਕਰ ਗਈ।
ਤੇ ਜਿਹਨੂੰ ਵੀ ਧੰਨ ਬਾਬਾ ਜੁਝਾਰ ਸਿੰਘ ਦੀ ਤੇਗ ਛੂਹੀ ਹੈ, ਜਿਹਦੇ ਤਨ ਨੂੰ ਜਾ ਕੇ ਬਾਬਾ ਜੁਝਾਰ ਸਿੰਘ ਦੀ ਭਗੋਤੀ ਲੱਗੀ ਹੈ, ਕਹਿੰਦੇ ਉਹਦੇ ਸਰੀਰ ਦੇ ਦੋ ਹਿੱਸੇ ਕਰ ਦਿੱਤੇ।
ਸਨਮੁਖ ਉਨਕੇ ਅੜਿਓ ਨਾ ਕੋਏ।
ਧੰਨ ਬਾਬਾ ਜੁਝਾਰ ਸਿੰਘ ਦੇ ਸਾਹਮਣੇ ਵੱਡੇ ਤੋਂ ਵੱਡਾ ਜਰਨੈਲ ਅੜ ਨਹੀਂ ਰਿਹਾ। ਧੰਨ ਬਾਬਾ ਜੁਝਾਰ ਸਿੰਘ ਤੇਗ ਦੇ ਜੋਹਰ ਵਿਖਾਉਂਦੇ ਹਰ ਇੱਕ ਦਾ ਸੋਧਾ ਲਾਈ ਜਾਂਦੇ ਨੇ।
ਮਾਰਗ ਰਾਏ ਬੰਦੂਕਨ ਸੋਏ।
ਕਹਿੰਦੇ ਨੇ ਜਿਹੜੇ ਬੰਦੂਕਾਂ ਫੜ ਕੇ ਵੀ ਬਾਬਾ ਜੁਝਾਰ ਸਿੰਘ ਦੇ ਸਾਹਮਣੇ ਆਏ, ਬਾਬਾ ਜੁਝਾਰ ਸਿੰਘ ਉਹਨਾਂ ਦੀਆਂ ਬੰਦੂਕਾਂ ਦੇ ਸਾਹਮਣੇ ਵੀ ਕਿਤੇ ਰੁਕਦੇ ਨਹੀਂ। ਉਹਨਾਂ ਨੇ ਬੰਦੂਕਾਂ ਪਕੜੀਆਂ, ਸਾਹਿਬਜ਼ਾਦੇ ਨੇ ਗੁਰੂ ਦਾ ਥਾਪੜਾ ਲੈ ਕੇ ਤੇਗ ਪਕੜੀ ਹੈ ਤੇ ਗੁਰੂ ਦੇ ਥਾਪੜੇ ਦੇ ਨਾਲ ਸਾਹਿਬਜ਼ਾਦੇ ਦੀ ਤੇਗ ਲੱਖਾਂ ਦੀ ਬੰਦੂਕਾਂ ਦਾ ਮੁਕਾਬਲਾ ਕਰਦੀ ਹੈ।
ਐਸੀ ਭਾਂਤ ਤਹਿ ਦੇਵੋ ਭਾਈ।
ਖਾਲਸਾ ਜੀ, ਇਸ ਤਰੀਕੇ ਦੇ ਨਾਲ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਆਪਣੇ ਕਰਤੱਵ ਵਿਖਾਉਂਦੇ ਨੇ।
ਸਾਤ ਪਟਾਣਨ ਚਹੀਦੀ ਪਾਈ।
1762 ਸੰਮਤ ਦੇ ਵਿੱਚ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਪਾਈ। ਜਦੋਂ ਘੋੜੇ ਤੇ ਸਵਾਰ ਨੇ ਜਿਹੜਾ ਸਾਹਮਣੇ ਆਉਂਦਾ ਹੈ ਬਾਬਾ ਜੁਝਾਰ ਸਿੰਘ ਜੀ ਵੱਲ ਵੱਧ ਕੇ ਬਾਬਾ ਜੀ ਟਾਕਰਾ ਕਰਦੇ, ਪਰ ਜਦੋਂ ਵੈਰੀਆਂ ਨੇ ਵੇਖਿਆ ਕਿ ਸਾਹਮਣੇ ਤੋਂ ਚੜ ਕੇ ਜਾਂਦੇ ਆ ਤੇ ਮੁਕਾਬਲਾ ਨਹੀਂ ਹੋ ਰਿਹਾ, ਵੈਰੀਆਂ ਨੇ ਛਲ ਕਰਕੇ ਪਿੱਠ ਪਾਸਿਓਂ ਖਾਲਸਾ ਜੀ ਬਾਬਾ ਜੁਝਾਰ ਸਿੰਘ ਜੀ ਦੀ ਪਿੱਠ ਤੇ ਵਰਸ਼ਾ ਖਬੋਇਆ। ਧੰਨ ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਘੋੜੇ ਤੋਂ ਹੇਠਾਂ ਹੋਇਆ, ਪਰ ਖਾਲਸਾ ਜੀ ਭਾਵੇਂ ਸਰੀਰ ਵਿੱਚ ਵਰਛਾ ਵੱਜਾ ਪਰ ਫਿਰ ਆਪਣੇ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤਾਪੀ ਮੁਖੜੇ ਨੂੰ ਵੇਖ ਕੇ ਇੱਕ ਵਾਰ ਫਿਰ ਖੜੇ ਹੋਏ, ਸਰੀਰ ਦੇ ਵਿੱਚੋਂ ਵਰਛਾ ਬਾਹਰ ਕੱਢਿਆ। ਉਸੇ ਵਰਛੇ ਦੇ ਨਾਲ ਫਿਰ ਉਹਨਾਂ ਦੇ ਹਜ਼ਾਰਾਂ ਸਿਪਾਹੀਆਂ ਨੂੰ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਗਤਕੇ ਦੇ ਜੌਹਰ ਵਿਖਾਏ, ਪਰ ਗਤਕੇ ਦੇ ਜੌਹਰ ਵਿਖਾਉਂਦੇ ਵਿਖਾਉਂਦੇ ਗੁਰੂ ਕੇ ਲਾਲਾਂ ਨੇ ਆਪਣੇ ਸਰੀਰ ਦਾ ਲਹੂ ਚਮਕੌਰ ਦੀ ਧਰਤੀ ਤੇ ਡੋਲਿਆ। ਧੰਨ ਬਾਬਾ ਅਜੀਤ ਸਿੰਘ ਤੋਂ ਬਾਅਦ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ ਵੀ ਸ਼ਹਾਦਤ ਹੋ ਗਈ।
1762 ਸਾਲ
ਸੰਮਤ 1762 ਬਿਕਰਮੀ ਦੀ ਇਹ ਗੱਲ ਹੈ, ਜਿਸ ਵਕਤ ਚਮਕੌਰ ਦੀ ਧਰਤੀ ਤੇ ਗੁਰੂ ਕੇ ਲਾਲਾਂ ਨੇ ਆਪਣੇ ਤਨ ਦਾ ਲਹੂ ਡੋਲਿਆ।
ਐਸ ਭਈ ਪਰ ਗੁਰੂ ਦੋ ਬਾਲ।
ਕਹਿੰਦੇ ਇਸ ਤਰ੍ਹਾਂ ਗੁਰੂ ਕੇ ਲਾਲਾਂ ਦੇ ਉੱਤੇ ਸਮਾਂ ਆਇਆ, ਪਰ ਗੁਰੂ ਕੇ ਲਾਲਾਂ ਦੇ ਹੌਸਲੇ ਨਹੀਂ ਟੁੱਟੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਹੌਸਲੇ ਨਹੀਂ ਟੁੱਟੇ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਮੁਗਲ ਹਕੂਮਤ ਨੇ ਸੋਚਿਆ ਗੁਰੂ ਗੋਬਿੰਦ ਸਿੰਘ ਡੋਲ ਗਏ ਹੋਣਗੇ, गुरु गोबिंद सिंह डर गए होंगे हुण आसानी दे नाल पकड़े जाणगे पर गुरु गोबिंद सिंह उदों भी नहीं डोले बल्कि जफरनामे दे विच औरंगजेब नूं लिख के स्पष्ट किया चे मर्दी के अगर खमोशा कुनी के आतश दमारा फरोशा कुनी औरंगिया चेते रखी की होया जे दो चमकोर दी गड़ी दे अंदर शहीद कर दिते दो सरहंद दियां नीहां दे विच शहीद कर दिते समझी के तू खालसा पंथ दी जोत बुझा दिती है बल्कि तू जोत बुझाई नहीं तू अग दे भांबड़ मचा ले ने ते हुण ऐसे अग दे भांबड़ ए ज्वाला रूप होके प्रगट होणगे ते तेरी मुगल हकूमत दा राज मलिया मेट करके विखाउणगे खालसा जी जे अज खालसा पंथ दे निशान झुल रहे ने देशां विदेशां च ते मैं बेनती अक्सर करदा ए निशान इस करके नहीं झुलदे भी लोहा बड़ा मजबूत है थंब बड़े मजबूत ने इन्हां निशानां दे झुलण दा कारण इह है भी निशान साहिब दे थड़े दे थले साहिबजादा बाबा अजीत सिंह जी साहिबजादा बाबा जुझार सिंह जी दे शरीर दा लहू डुलिया होया है जेड़े देशां विदेशां दे विच गुरु घर चल रहे ने ए गुरु घरां दा प्रबंध किसे बंदे दे सिर ते नहीं चलदा बल्कि इन्हां गुरु घरां दीआं नीहां नूं उन्हां गुरु के लालां ने पक्का कीता धन बाबा जोरावर सिंह बाबा फतेह सिंह ने सरहंद दीआं नीहां दे विच खड़ के खालसा पंथ दीआं नीहां पक्कीआं कर दित्तीआं खालसा जी कोई अपना महल घर तैयार करे ते ओ घर दीआं नीहां दे विच सीमेंट पाउंदा है मसाला पाउंदा है पर जिस वक्त मेरे चोजी प्यारे सतगुरु गुरु गोबिंद सिंह ने खालसा पंथ दा महल तैयार किया ते खालसा पंथ दे महल दीआं नीहां दे अंदर साढ़े सतगुरु गुरु गोबिंद सिंह ने अपने लालां दे शरीर दा लहू पाया ए तां नीहां पक्कीआं ए तां तोपां टैंकां नाल खत्म नहीं हुंदीआं सो इस तरह सतगुरु गुरु गोबिंद सिंह महाराज कलगीधर पातशाह जी की कृपा दे नाल दोवें लाल रण तत्ते दे अंदर जूझे गुरु के लाला ने तेग दे जोहर विखाए धन बाबा जुझार सिंह जी धन बाबा अजीत सिंह साहब जी की शहीदी हुई उत्थे अज भी गुरु कियां लखां संगतां उन्हां दिनां दे विच जा करके नमस्कारां करदियां ते साहिबजादियां नूं नमस्कारां करके गुरु की बख्शिश दे पात्र बणदियां
दोहरा करतल राई इम्तहां समा सांझ पई आए
जिस वक्त धन बाबा अजीत सिंह बाबा जुझार सिंह दी शहादत हुई है कहिंदे संध्या दा समा सी सारा दिन लड़दे लड़दे गुरु के लाला ने तन कुर्बान किते ते अंत संध्या समय गुरु के लाला ने शाम वेले शहीदियां पाईयां
देरन गए सरदार तुर चौंकी चुफेर करवाए
ते खालसा जी हनेरा हो गया ते चारों तरफ हाहाकार मच गई चमकोर दी गड़ी तो सतगुरु अपने लालां दे शरीरां नूं वेखदे आ ते मुगल हकूमत दे फौजदार अपने तंबूआं विच जांदे आ ते मैं अक्सर बेनती करदा भी चमकोर दी गड़ी ओ पावन पवित्र धरती है जिस धरती ते सच्चे पातशाह जी ने सचमुच अपना आप गुरु नूं गुरु के खालसे पंथ नूं समर्पित किया केवल सतगुरु गुरु गोबिंद सिंह महाराज ने सिखां वास्ते गुरु तेग बहादुर जी नूं नहीं तोरिया जिथे खालसे पंथ वास्ते सिखां वास्ते धन गुरु तेग बहादुर जी नूं कुर्बान किया अपने पिता नूं झोली विच पाया अपने माता जी माता गुजर कौर जी नूं खालसे पंथ दी झोली पा दिता कुर्बान हो गए खालसा जी धन बाबा अजीत सिंह बाबा जुझार सिंह जी दे तन कुर्बान होए साहिबजादियां नूं भी खालसे दी झोली पा दिता धन बाबा जोरावर सिंह बाबा फतेह सिंह जी ओ भी कुर्बान होए खालसे दी झोली पा दिता उत्थे जदों चमकौर दी गड़ी छड़नी सी ना ते सच्चे पातशाह जी कोल शाही चोला सी ते महाराज सच्चे पातशाह दे सीस ते दमाला सी ते दमाले ते कलगी सी जदों महाराज सच्चे पातशाह जान लगे ते चमकौर दी गड़ी छड्डन तो पहला महाराज ने अपने खालसे वल वेख्या ते महाराज सच्चे पातशाह ते ऐसे दयालु कृपालू ने महाराज ने अपने तन दा शाही चोला भी अपने कोल नहीं रखिया बल्कि ओ तन दा शाही चोला भी खालसे दी झोली विच पा दिता ਤੇ ਜਦੋਂ ਸੀਸ ਤੇ ਸਜੇ ਦਮਾਲੇ ਤੇ ਕਲਗੀ ਵੱਲ ਵੇਖਿਆ ਜਿੱਥੇ ਗੁਰੂ ਨੇ ਆਪਣੇ ਲਖਤੇ ਜ਼ਿਗਰ ਆਪਣੇ ਮਾਤ ਪਿਤਾ ਆਪਣੇ ਤਨ ਦਾ ਸ਼ਾਹੀ ਚੋਲਾ ਖਾਲਸੇ ਦੀ ਝੋਲੀ ਵਿੱਚ ਪਾਇਆ ਇਸ ਸਤਿਗੁਰੂ ਨੇ ਚਮਕੌਰ ਦੀ ਗੜੀ ਤੋਂ ਜਾਂਦੇ ਜਾਂਦੇ ਆਪਣੇ ਸੀਸ ਤੇ ਸਜੀ ਹੋਈ ਕਲਗੀ ਵੀ ਖਾਲਸੇ ਦੀ ਝੋਲੀ ਵਿੱਚ ਪਾ ਦਿੱਤੀ ਤੇ ਚਰਨਾਂ ਵਿੱਚ ਪਾਵਨ ਜੋੜਾ ਸੀ ਮਹਾਰਾਜ ਦੀ ਨਿਗਾਹ ਜੋੜੇ ਵੱਲ ਗਈ ਤੇ ਚਮਕੌਰ ਦੀ ਗੜੀ ਨਿਕਲਣ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨਾਂ ਦਾ ਪਾਵਨ ਜੋੜਾ ਵੀ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ ਤੇ ਚਮਕੌਰ ਦੀ ਗੜੀ ਤੋਂ ਇਹ ਕਹਿ ਕੇ ਨਿਕਲੇ ਕਿ ਆਪਣ ਪਉ ਸ੍ਰੀ ਖਾਲਸੇ ਸੌਂਪਾ ਦੁਇਤੇ ਰੂਪ ਸਤਿਗੁਰੂ ਗ੍ਰੰਥਾ ਕਿ ਅੱਜ ਮੈਂ ਆਪਣਾ ਆਪ ਖਾਲਸੇ ਨੂੰ ਸਮਰਪਿਤ ਕਰਕੇ ਖਾਲਸੇ ਤੋਂ ਕੁਰਬਾਨ ਕਰਕੇ ਚਮਕੌਰ ਦੀ ਗੜੀ ਤੋਂ ਬਾਦਸ਼ਾਹ ਦਰਵੇਸ਼ ਦੇ ਰੂਪ ਵਿੱਚ ਨਿਕਲਣ ਲੱਗਾ ਸੋ ਐਸੀ ਸਤਿਗੁਰੂ ਨੇ ਕਿਰਪਾ ਕੀਤੀ ਮੈਂ ਇਸੇ ਕਰਕੇ ਬੇਨਤੀ ਕਰਦਾ ਵੀ ਇਹ ਚੋਲਾ ਇਹ ਸਿਰ ਤੇ ਸਜੀ ਹੋਈ ਦਸਤਾਰ ਜਦੋਂ ਤਨ ਤੇ ਸਜਾਉਂਦੇ ਆ ਤੇ ਇਹ ਭੁਲੇਖਾ ਨਾ ਰੱਖਿਆ ਕਰੀਏ ਵੀ ਇਹ ਚੋਲਾ ਤੇ ਦਮਾਲਾ ਕਿਸੇ ਬੰਦੇ ਦਾ ਕਿਸੇ ਸੰਸਥਾ ਦਾ ਜਾਂ ਕਿਸੇ ਧੜੇ ਦਾ ਹੈ ਇਹਦੇ ਤੇ ਕਿਸੇ ਦੀ ਮਲਕੀਅਤ ਨਹੀਂ ਇਹ ਚੋਲਾ ਵੀ ਗੁਰੂ ਗੋਬਿੰਦ ਸਿੰਘ ਦਾ ਹੈ ਇਹ ਦਮਾਲਾ ਵੀ ਗੁਰੂ ਗੋਬਿੰਦ ਸਿੰਘ ਦਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ ਤੇ ਸਿਰ ਤੇ ਦਸਤਾਰ ਸਜਾਉਣ ਲੱਗਿਆਂ ਸਦਾ ਚੇਤੇ ਰੱਖਣਾ ਚਾਹੀਦਾ ਵੀ ਜਿੰਨੇ ਲੜ ਵੱਧ ਦਸਤਾਰ ਦੇ ਆਉਂਦੇ ਨੇ ਜਿੰਨੇ ਵੱਧ ਲੜ ਸੀਸ ਦੇ ਉੱਤੇ ਦਮਾਲੇ ਦੇ ਆਉਂਦੇ ਨੇ ਉਸ ਤੋਂ ਕਈ ਗੁਣਾ ਵੱਧ ਗੁਰੂ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤਾਂ ਜਾ ਕੇ ਸਿਰਾਂ ਦੇ ਉੱਤੇ ਦਮਾਲਿਆਂ ਦੇ ਵੱਧ ਲੜ ਆਉਂਦੇ ਨੇ ਦਸਤਾਰਾਂ ਦੇ ਵੱਧ ਲੜ ਆਉਂਦੇ ਨੇ ਸੋ ਸਤਿਗੁਰੂ ਕਿਰਪਾ ਕਰਨ ਕਿਤੇ ਸਾਨੂੰ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ਣ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਭਜਨ ਬੰਦਗੀ ਦੀ ਦਾਤ ਦੇਣ ਤੇ ਅਸੀਂ ਧੜਿਆਂ ਤੋਂ ਉੱਤੇ ਉੱਠ ਕਰਕੇ ਆਪੋ ਆਪਣੀ ਈਰਖਾ ਤੂਠੇ ਉੱਤੇ ਉੱਠ ਕਰਕੇ ਖਾਲਸਾ ਪੰਥ ਨੂੰ ਸਮਰਪਿਤ ਹੋ ਕੇ ਗੁਰੂ ਕੇ ਪੰਥ ਦਾ ਪ੍ਰਚਾਰ ਕਰ ਸਕੀਏ ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਸਾਰੇ ਪਿਆਰ ਸਹਿਤ ਉਚਾਰਨ ਕਰਨਾ ਬੋਲਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ ਸਾਰੇ ਪਿਆਰ ਸਹਿਤ ਉਚਾਰਨ ਕਰੋ ਜੀ ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਕੇ ਸਦਾ ਸੰਗ ਨਿਧਾਰਾ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।